فمحمدنا هو سيدنا، فالعز لنا لإجابته. الله والله والله والله.
الحمد لله رب العالمين، والصلاة والسلام على رسوله الكريم، أما بعد، فأعوذ بالله من الشيطان الرجيم، بسم الله الرحمن الرحيم. ولقد أرسلنا موسى بآياتنا وسلطان مبين إلى فرعون وملئه فتبعوا أمر فرعون وما أمر فرعون برشيد. حضرت نوح، حضرت ہود، حضرت صالح، حضرت ابراہیم، حضرت لوط اور حضرت شعیب دا ذکر کرن تو بعد ہن حضرت موسیٰ علیہ السلام دا ذکر شروع ہویا. فرمایا وَلَقَدْ أَرْسَلْنَا مُوسَىٰ بِآيَاتِنَا، اور اسی موسیٰ نو اپنی نشانیاں دے کے تے ایک کھلی دلیل دے کے، یعنی وہ جڑا عصا سی موسیٰ علیہ السلام دا، انہاں دا سوٹا، انہاں دی لاٹھی، وہ دے کے بھیجا الا فرعون و ملہی، فرعون فرعون تے اودے درباریاں ول، فتبعوا امر فرعون، لیکن اودے درباریاں نے فرعون دی گل ہی منی. وما امر فرعون برشید، حالانکہ فرعون دا حکم ٹھیک نہیں سی. یقدم قومہ یوم القیامت فاوردہم النار، او قیامت والے دن اپنی قوم دے اگے ہوئے گا تے انہوں نے جا کے جہنم وچ سٹے گا. وبئس الورد المورود، اور جس جگہ تے وہ اتارے جان گے وہ بہت بری ہوئے گی. وَأُتْبِعُوا فِي هَٰذِهِ الدُّنْيَا لَعْنَةً وَيَوْمَ الْقِيَامَةِ، اور اس جان دے وچ ہی انہاں دے پیچھے لعنت لگائی گئی تے قیامت والے دن بھی لعنت ہی انہاں دے پیچھے لگی ہوئے گی. بئس الرفد المرفود، اور جڑا انعام انہاں نوں ملے گا وہ بہت برا ہوئے گا. ذَٰلِكَ مِنْ أَنْبَاءِ الْقُرَىٰ نَقُصُّهُ عَلَيْكَ، اے پیغمبر صلی اللہ علیہ وسلم، اے او خبریں جڑیاں پچھلیاں بستیاں دیاں تانوں اسی دے رہے ہیں. اون چ کچھ بستیاں تا اپنی جگہ کھلوتی ہوئی ہیں، بندے رہنے والے کوئی نہیں، کھنڈرات موجود ہیں. وحسید، اور کچھ دا نام و نشان مٹ گیا. وما ظلمناہم ولیکن ظلموا انفسہم، اسی انہوں نے کوئی زیادتی نہیں کیتی بلکہ انہوں نے اپنے آپ تے ظلم کیتا. فما اغنت عنہم آلہتہم اللتی یدعون من دون اللہ، اور انہوں نے او خدا جنہاں دی او عبادت کردے سن اللہ دے سوا، انہوں نے کسی کم نہ آئے. لما جا امر ربک، جدوں تیرے رب دا حکم آیا. فما زادوہم غیر تتبیب، اور سوائے تباہی دے او انہوں نے آگے اور کچھ نہ کر سکے. وکذالک اخذ ربک اذا اخذ القرا وہی ظالمۃ، اس طرح تیرا رب بستیاں دے رہن والیاں دی نو پھڑدا ہوندا ہے جدوں کہ وہ ظلم کر رہے ہون. ان اخذہ علیم شدید، کوئی شک نہیں اللہ تعالیٰ دی پکڑ بڑی تکلیف دینے والی اور بڑی سخت ہوندی ہے. ان فی ذالک لآیت لمن خاف عذاب الآخرہ، کوئی شک نہیں ادھے وچ ایک نشانی ہے ہر اس بندے دے واسطے جڑا آخرت دے عذاب تو ڈردا ہوئے. ذالک یوم مجموع لہ الناس، ہو اے او دن نے جس دن سارے لوگ کٹھے کیتے جان گے. ذالک یوم مشہود، اور او لوکاں نو حاضر کیتے جان دا دن ہے. وما نؤخره الا لاجل معدود، اسی اس دن نو اگے نہیں سٹ رہے سوائے کچھ دنوں دے، یعنی او دن جڑے ہے وہ اللہ دی نظر دے وچ شاید ایک دن بھی نہ بنتا ہوئے، لیکن بہرحال ایک محاورے دے وچ ایویں کچھ دن دی گل ہے اسی اگے کر رہے ہیں. یوم یاتی لا تکلم نفس الا باذنہ، جدوں وہ دن آئے گا اس دن کوئی بندہ اللہ تعالیٰ دی اجازت بغیر بول بھی نہیں سکے گا. فمنہم شقی و سعید، اس دن بندے دو قسم دے ہونگے، بدبخت لوگ، بد نصیب لوگ تے خوش نصیب لوگ. فم الذین شقو، جتھ تک بد نصیباں دا تعلق ہے، ففی النار لہم فیہا زفیر و شہیق، وہ جہنم بھی سٹے جان گے تو اتھے وہ شور مچان گے تے طرح طرح دی آوازاں کڈن گے. خالدین فیہا، ہمیشہ ہمیشہ اتھے رہن واسطے، ما دامت السماوات والارض الا ما شاء ربک، ادو تک جو تک اسمان اور زمین ہیں اتھے رہن واسطے، ہاں جو تیرا رب چاہے، ان ربا کا فعال لما یرید، کوئی شک نہیں تیرا رب جو چاہے کرن والا ہے. وَأَمَّا الَّذِينَ سُعِدُوا، جتھوں تک تعلق ہے خوش نصیب بندیاں دا، نصیباں والے بندیاں دا، فَفِي الْجَنَّةِ خَالِدِينَ فِيهَا، او جنت وچ ہون گے ہمیشہ ہمیشہ وہ رہن واسطے، ما دامت السماوات والارض، جدوں تک آسمان اور زمین رہن، الا ما شاء ربک، ہاں جو تیرا رب چاہے، اطاعن غیر مجزوز، اے اللہ تعالیٰ دی عنایت ہوئے گی جدے وچ کے کوئی وقفہ نہیں آنا. فلا تکو فی مریت مما یعبدو ہاؤلائے، تے اے نبی اے جڑے بندے ن جڑے اللہ نو چھڑ کے دوسرے دی پوجا کر رہے ہیں انہاں دے بارے تینوں کوئی شک نہ ہوئے. ما یعبدو نہ اللہ کا ما یعبدو آباؤہم، اے اس طرح ہی پوجا کردے ن، عبادت کردے ن غیر اللہ دی جس طرح انہاں دے وڈے کردے سن، اس تو من قبل، اس تو پہلے. وَإِنَّا لَمُوَفُّوهُمْ نَصِيبَهُمْ غَيْرَ مَنْقُوص، اور اسی انہاں نو انہاں دے عملاں دا پورا پورا حصہ دین والے ہیں، یعنی صدا. وَلَقَدْ آتَيْنَا مُوسَى الْكِتَابَ فَاخْتُلِفَ فِيهِ، اور اسی موسیٰ نو کتاب عطا فرمائی لیکن او دے وچ اختلاف کیتا گیا. وَلَوْلَا كَلِمَةٌ سَبَقَتْ مِن رَّبِّكَ لَقُضِيَ بَيْنَهُمْ، اور اگر ایک گل تیرے رب دی طرفوں طے نہ ہو چکی ہوندی کہ انہوں اس وقت تک موقع دینا ہے، تو کدوں کا انہوں کا کم چکا تک گیا ہوں. وَإِنَّهُمْ لَفِي شَكٍّ مِّنْهُ مُرِيبٍ، اور کوئی شک نہیں کہ وہ بہت ہی زیادہ شک پے ہوئے. وَإِنَّا كُلَّ لَمَّا لَيُوَفِّيَنَّهُمْ رَبُّكَ أَعْمَالَهُمْ، کوئی شک نہیں کہ تیرا رب انہاں نوں انہاں دے عملاں دے پورے پورے بدلے دے گا. اِنَّهُ بِمَا يَعْمَلُونَ خَبِيرٌ، اور جو کچھ بھی حرکتیں یہ کر رہے ہیں اللہ تعالیٰ نے سب خبر ہے. فَاسْتَقِمْ كَمَا أُمِرْتَ وَمَنْ تَابَ مَعَكَ وَلَا تَطْغَوْا، تو جس طرح اے نبی تانوں حکم ملے ہے تسی بھی ڈٹے رہو، اور تاڑے نال جڑے لوگ ہیں تاڑے پچھے پچھے وہ بھی ڈٹے رہن، لیکن تسی حد تو نہ ٹپنا. اِنَّهُ بِمَا تَعْمَلُونَ بَصِيرٌ، کوئی شک نہیں جو کچھ تسی بھی کر رہے ہو وہ تو انہوں دیکھ رہے ہیں. وَلَا تَرْكَنُوا إِلَى الَّذِينَ ظَلَمُوا، اور ظالمہ دے واسطے ظالمہ دی طرف مائل نہ ہونا، انہوں دی طرف داری نہ کرنا. فَتَمَسَّكُمْ النَّارُ، ایسا نہ ہوئے کہ تسی اگ دی لپیٹ چ آ جاؤ، تسی اگ دی لپیٹ چ آ جاؤ. وَمَا لَكُمْ مِن دُونِ اللَّهِ مِن أَوْلِيَاءَ ثُمَّ لَا تُنصَرُونَ، اور پھر اللہ دے سوا کوئی تڑا پوچھنے والا نہ ہوئے، کوئی تڑا ساتھ دینے والا نہ ہوئے. ثُمَّ لَا تُنصَرُونَ، اور پھر تانوں کدھروں بھی مدد نہیں ملنی. وَأَقِمِ الصَّلَاةَ طَرَفَيِ النَّهَارِ وَزُلَفَ مِنَ اللَّيْلِ، اور نماز قائم کر رات دے دوواں کناریاں تے. ان الحسنات یذہبن السیئات، یعنی رات دے ایک کنارے تے مغرب تے دوسرے کنارے تے فجر. ان الحسنات یذہبن السیئات، کوئی شک نہیں نیکیاں برائیاں نو لے جاندیاں، یعنی انسان گناہگار ہے اُدھے کولوں غلطیاں خامیاں کوتاہیاں ہوندیاں رہندیاں، لیکن جدو بندہ نماز پڑھتا ہے اللہ پر رجوع کرتا ہے تو اللہ تعالیٰ اس نماز دی برکت دے نال برائیاں نوں نال نال دھوندا رہندا ہے. ذالک ذکر للذاکرین، اور اے نصیحت قبول کرن دے والیاں دے واسطے نصیحت ہے. ایدہ ہی مطلب نہیں کہ جان بوجھ کے برائی کرو تے نماز پڑھ کے بخشوا لواں گے، یعنی بندہ نماز پڑھتا ہے تو اوہدیاں جڑیاں خامیاں کوتاہیاں غلطیاں ہوئیاں ہوندیاں اللہ تعالیٰ انہوں نال نال دھوندا رہندا ہے. وہ ہاتھ دھوندا ہے تو وہ اللہ تعالیٰ ہاتھ دے گناہ معاف کرتا ہے، وہ منہ تے چھٹا ماردا ہے تو وہ اکھاں دے گناہ اللہ تعالیٰ معاف کرتا ہے، پیر دھوندا ہے تو جتھے جتھے وہ اللہ دی مرضی دے خلاف چل کے گیا سی وہ گناہ اللہ تعالیٰ انہوں نے دھوندے رہتا. یہ وہ مہربانیاں ساریاں، ورنہ بندے کا حق تو نہیں بنتا. جو بندے نے مجھے جرم کیا ہوئے وہ سزا انہوں بھگتنی چاہیے، لیکن اللہ تعالیٰ مہربان ہے اور اپنی مہربانی دے نال وہ مہربانیاں فرما رہتا. وَاصْبِرْ فَإِنَّ اللَّهَ لَا يُضِيعُ أَجْرَ الْمُحْسِنِينَ، تو صبر کر اللہ تعالیٰ نیکاں دے اجرانوں ضائع نہیں کرتا. فلولا کانا من القرونی من قبلکم اولو بقیتی ینحونا عن الفساد، گڑیاں قوما تہاڈے تو پہلے گزر چکی ہیں، انہاں چوں ایسے لوگ کیوں نہ ہوئے جڑے زمین وچ فساد تو روک دے، سوائے انہاں چوں کچھ دے جنہاں نوں اسی بچا لیا، نجات دتی. وتابا الذین ظلموا ما اترفوا فیہ وکانوا مجرمین، اور جڑے ظالم سن انہاں نے انہاں دے پیچھے لگے جڑے کھاندے پیندے سن، مالدار سن، عیش کر رہے سن، وکانوا مجرمین، اور وہ جرمہ چ ڈبے سن. وما کان ربک لیہلک القرا بظلم، اور تیرا رب ایسا نہیں کہ وہ بستیاں نو تباہ کر دے زیادتی دی بنیاد تے، ایویں ظلم نالی. واہلوا مسلحون، جدوں کہ انہاں دے رہن والے اصلاح کر رہے ہون، چنگے ہون، نیک ہون. ولو شاء ربک لجعل الناس امتا واحدہ، اگر تیرا رب چاہندا تے سارے لوگ اکو ہی امت بن جاندے. ولا یزالون مختلفین، پر وہ ہمیشہ ایک دوسرے نال اختلاف کردے ہی رہن گے. الا من رحم ربک، ہاں جنہ تے تیرا رب رحم فرمائے. ولذالک خلقہم، اور اس اختلاف دے واسطے تے اللہ تعالیٰ نے انہوں پیدا کیتا ہے. وتمت کلمۃ ربک لاملأن جہنم من الجنۃ والناس اجمعین، یعنی اختلاف تو گھبرانا بھی نہیں چاہیے تے جان بوجھ کے کوئی پھڑے پانے بھی نہیں چاہیے. اللہ تعالیٰ نے انساناں نوں آزاد پیدا کیتا، جتھے بھی دو انسان آزاد ہون گے تے کوئی 19-20 دا فرق ضرور ہوئے گا، لیکن اس اختلاف نوں اختلاف رکھیا جاوے تے وہ رحمت ہے، لیکن جی انہوں لڑائی بنایا جاوے تو پھر وہ مصیبت ہے. ولذالک خلقہم، اور اسے واسطے تو تہاڈے رب نے تانوں پیدا کیتا ہے. وتمت کلمۃ ربک لاملأن جہنم من الجنۃ والناس اجمعین، اور تیرے رب دی یہ گل پوری ہو کے رہے گی جیسا سورۃ آراف پڑھ کے آئے ہیں کہ میں جہنم نوں لوکاں تے جنہ سارے اندر پڑھ دیاں گا. وکلن نقص علیک من انباء الرسل، اے نبی صلی اللہ علیہ وسلم، اے سارے حالات، اے ساریاں گلاں، اے ساریاں خبراں پیغمبراں دیاں جڑیاں تانوں اسی سنا رہے ہیں، اس واسطے کہ اسی انہاں دے ذریعے تہاڈے دل نوں جمائیے. اس واسطے کہ سارے پیغمبراں دی نافرمانی کیتی گئی تے پھر کی ہو گیا؟ جدوں بندہ کسی تکلیف وچ ہوندا ہے تو بہت پریشان ہوندا کہ شاید کلا میں ہی ہاں کہ میں یہ بھگت رہا ہوں. جدوں یہ پتہ لگتا ہے کہ سارے ہی بھگت رہے ہیں تو پھر بندے دا تکلیف جڑی ہے وہ کٹ جاندی ہے. تہاڈے دل نوں جمان واسطے اسی تانوں یہ سارے قصے سنا رہے ہیں. وجا کا فی حاضر حق، اور اس سارے معاملے دے وچ تہاڈے تک حق پہنچیا ہے، اور ایمان والیاں دے واسطے واز تے نصیحت پہنچی ہے. وقل للذین لا یؤمنون اعملوا علی مکانتکم، کہہ دیو انہاں لوگوں نوں جڑے ایمان نہیں لیندے کہ تسی اپنے دا کم کری جاؤ. انا عاملون، تے اسی بھی کرنے اپنا کم. ونتظرو، تے انتظار کرو. انا منتظرون، اسی بھی انتظار کرنے ہیں. مطلب ہے اللہ تعالیٰ کس تے راضی ہے کہ تے ناراض ہے؟ اللہ تعالیٰ دا عذاب آئے گا، جڑا جنہوں اللہ نے عذاب تو بچا لیا وہ تو اللہ راضی ہے، اور جنہوں اللہ تعالیٰ نے اپنے عذاب وچ پاتا وہ تو اللہ تعالیٰ ناراض ہے. یہ پتہ چل جائے گا ان قریب. وللہ غیب السماوات والارض، اور اسمان تے زمین دیاں ساریاں لکیاں گلاں وہ اللہ تعالیٰ دے علم وچ ہیں. وإلیہ یرجع الامر کلہ، اور سارے معاملے اودے والی واپس جان گے. فعبدہ، تے اودی عبادت کرو. وتوکل علیہ، عہدے تے بھروسہ کرو. وما ربک بغافل نما تعملون، اور تسی جو کچھ بھی کر رہے ہو تہاڈا رب عہدے تو غافل نہیں، ان سب پتہ ہے. بسم اللہ الرحمن الرحیم. الف لام را، تلک آیات الکتاب المبین. ویسے تو پورا قرآن شریف ہی سب تو پہلے رسول اللہ صلی اللہ علیہ وسلم دے واسطے رہنمائی ہے، تے اس تو بعد پھر مگروں دوسرے انسانوں دے واسطے رہنمائی ہے. لیکن یہ جو سلسلہ سی جڑیاں صورتیں سی پڑھ رہے ہیں، سورت ہود پڑھی ہے، اس بعد سورت یوسف پڑھ رہے ہیں، یہ صورتوں کا سلسلہ جڑا ہے، یعنی جڑا پچھلا سلسلہ سی سورت انعام، سورہ اعراف، تے جڑا ہن سلسلہ شروع ہویا جائے گا سورت مومن تک، یہ نبی اکرم صلی اللہ علیہ وسلم دے مکہ مکرمہ قیام دے آخری 4 سالاں سمجھو نازل ہویا، یا کچھ جمع تفریق تھوڑی بہت ہی کر لو، ਯਾਨੀ ਆਖਰੀ ਹਿੱਸੇ ਦੇ, ਅਗਰ ਤਿੰਨ ਹਿੱਸੇ ਕਿਤੇ ਜਾਣ ਹਜ਼ੂਰ ਸਾਹਿਬ ਸਲਮ ਦੇ ਮੱਕਾ ਮੁਕਰਮਾ 'ਚ ਕਿਆਮ ਦੇ, 13 ਸਾਲ ਬਣਦੇ ਨਾ, ਅਤੇ ਉਹਨਾਂ 'ਚੋਂ ਜਿਹੜਾ ਆਖਰੀ ਹਿੱਸਾ ਹੈ ਉਹਨਾਂ ਤਿੰਨਾਂ ਹਿੱਸਿਆਂ 'ਚੋਂ, ਯਾਨੀ ਤਕਰੀਬਨ ਆਖਰੀ 4 ਸਾਲ ਉਹਨਾਂ 'ਚ ਨਾਜ਼ਿਲ ਹੋਏ। ਤੁਸੀਂ ਸਮਝ ਲਓ ਕਿ ਰਸੂਲੁੱਲਾ ਸਲਮ ਨੂੰ 8-10 ਸਾਲ ਹੋ ਗਏ ਮੱਕਾ ਮੁਕਰਮਾ ਦੀ ਦਾਵਤ ਦਿੰਦੇ ਆਏ, ਲੇਕਿਨ ਸਿਵਾਏ ਮੁਖਾਲਫਤ ਦੇ ਉਹਨਾਂ ਨੂੰ ਕੁਛ ਨਹੀਂ ਲੱਭਾ, ਗਿਣਤੀ ਦੇ ਲੱਭਦੇ। ਯਾਨੀ 100-150 ਬੰਦਾ ਅਗਰ ਹਜ਼ੂਰ ਸਾਹਿਬ ਸਲਮ 'ਤੇ ਈਮਾਨ ਲਿਆਇਆ ਤਾਂ ਨਾ ਆਉਣ ਦੇ ਬਰਾਬਰ ਹੀ ਹੈ ਨਾ, ਇਹ ਲਹਿਦਾ ਗੱਲ ਹੈ। ਇਹ ਵੱਖਰੀ ਗੱਲ ਹੈ ਕਿ ਉਹ ਬੰਦੇ ਜਿਹੜੇ ਹਜ਼ੂਰ ਸਾਹਿਬ ਸਲਮ 'ਤੇ ਈਮਾਨ ਲਿਆ, ਇੱਕ ਇੱਕ ਬੰਦਾ ਸ਼ਾਇਦ ਲੱਖਾਂ 'ਤੇ ਭਾਰੀ ਸੀ, ਲੇਕਿਨ ਜੋ ਨਜ਼ਰ ਆਉਂਦਾ ਸੀ ਸਾਹਮਣੇ ਉਹ ਕੀ ਸੀ? ਦੇਖਣ 'ਚ ਇਹੋ ਹੀ ਮਹਿਸੂਸ ਹੁੰਦਾ ਕਿ ਰਸੂਲੁੱਲਾ ਸਲ ਸਲਮ ਨੂੰ ਕੋਈ ਕਾਮਯਾਬੀ ਹਾਸਿਲ ਨਹੀਂ ਹੋਈ, ਲੇਕਿਨ ਅੱਲਾਹ ਤਾਲਾ ਦੀ ਨਜ਼ਰ 'ਤੇ ਉਹ ਕਾਮਯਾਬੀ ਸੀ। ਲੇਕਿਨ ਇੱਕ ਆਮ ਇਨਸਾਨ ਜਿਹੜਾ ਉਹ ਤਾਂ ਬਹਰਹਾਲ ਉਸ ਤੋਂ ਪਰੇਸ਼ਾਨ ਹੁੰਦਾ ਹੈ, ਔਰ ਨਬੀ ਅਕਰਮ ਸਲ ਸਲਮ ਦੇ ਵੀ ਦਿਲ ਨੂੰ ਤਕਲੀਫ ਹੁੰਦੀ ਸੀ, ਉਹ ਮਜ਼ਾਕ ਉਡਾਉਂਦੇ ਸਨ ਤਾਂ ਵੀ ਹਜ਼ੂਰ ਸਲ ਸਲਮ ਦੇ ਦਿਲ ਨੂੰ ਤਕਲੀਫ ਹੁੰਦੀ ਸੀ, ਨਾਗਵਾਰੀ ਹੁੰਦੀ ਸੀ, ਬੁਰਾ ਲੱਗਦਾ ਸੀ। ਇਸ ਤਰ੍ਹਾਂ ਹੀ ਇੱਕ ਦੂਸਰੇ ਨੁਕਤਾ ਨਿਗਾਹ ਨਾਲ ਦੇਖੋ ਕਿ ਇੱਕ ਸਿਆਣਾ ਬੰਦਾ ਦੂਰ ਤੱਕ ਦੇਖਦਾ, ਔਰ ਉਹ ਦੇਖਦਾ ਕਿ ਅੱਛਾ ਇਹ ਹੋ ਰਿਹਾ ਤਾਂ ਇਹਦਾ ਨਤੀਜਾ ਨਿਕਲੇਗਾ, ਇਹ ਹੋ ਰਿਹਾ ਤਾਂ ਇਹਦਾ ਨਤੀਜਾ ਨਿਕਲੇਗਾ, ਇਸ ਤਰ੍ਹਾਂ ਹੋ ਰਿਹਾ ਤਾਂ ਇਹ ਹੋਏਗਾ। ਰਸੂਲੁੱਲਾ ਸਲਮ ਸਾਰਿਆਂ ਇਨਸਾਨਾਂ 'ਚੋਂ ਸਭ ਤੋਂ ਸਿਆਣੇ ਬੰਦੇ ਸਨ, ਅਤੇ ਹਜ਼ੂਰ ਸਾਹਿਬ ਸਲਮ ਤੋਂ ਇਹੋ ਹੀ ਨਜ਼ਰ ਆਉਂਦਾ ਸੀ ਕਿ ਇਹ ਇੱਕ ਕਬਾਇਲੀ ਮੁਆਸ਼ਰਾ, ਕਬੀਲਿਆਂ ਦਾ ਕਹਾਣੀ ਹੈ ਸਾਰੀ। ਜਿਸ ਤਰ੍ਹਾਂ ਸਾਡੇ ਅੱਜ ਕੱਲ੍ਹ ਅਸੀਂ ਕਹਿੰਦੇ ਨਾ ਕਿ ਜ਼ਾਤ ਬਰਾਦਰੀ ਜਿਹੜੇ ਹੈ ਉਹਦੀ ਚੱਲਦੀ ਹੈ, ਅਤੇ ਹਜ਼ੂਰ ਸਾਹਿਬ ਸਲਮ ਕਬੀਲਿਆਂ ਦੇ ਉਸ ਨਿਜ਼ਾਮ 'ਚ ਰਹਿ ਰਹੇ ਸਨ ਕਿ ਇੱਥੇ ਅਗਰ ਕਬੀਲਿਆਂ ਦੇ ਸਰਦਾਰ ਮੇਰਾ ਸਾਥ ਨਹੀਂ ਦੇਣਗੇ, ਔਰ ਸਰਦਾਰਾਂ ਦੇ ਮਗਰ ਪੂਰਾ ਕਬੀਲਾ ਹੁੰਦਾ, ਤਾਂ ਮੈਂ ਕੁਛ ਹਾਸਿਲ ਨਹੀਂ ਕਰ ਸਕਣਾ, ਕੰਮ ਅੱਲਾਹ ਤਾਲਾ ਨੇ ਮੇਰੇ ਜ਼ਿੰਮੇ ਵੱਡਾ ਲਾ ਦਿੱਤਾ ਹੈ, ਵਰਬਕਾ ਫਕਬਿਰ, ਆਪਣੇ ਰੱਬ ਨੂੰ ਵੱਡਾ ਕਰੋ। ਯਾਨੀ ਹਜ਼ੂਰ ਸਾਹਿਬ ਸਲਮ ਨੂੰ ਇਹ ਗੱਲ ਪਹਿਲੇ ਦਿਨ ਤੋਂ ਸਮਝਾਤੀ ਗਈ ਸੀ ਕਿ ਤੁਸੀਂ ਮੱਕੇ 'ਤੇ ਅੱਲਾਹ ਦੇ ਝੰਡੇ ਨੂੰ ਖੜ੍ਹਾ ਕਰਨਾ, ਅੱਲਾਹ ਦੇ ਹੁਕਮ ਨੂੰ ਜ਼ਮੀਨ 'ਤੇ ਨਾਫਿਜ਼ ਕਰਨਾ। ਲੇਕਿਨ ਆਪ ਦੇਖਦੇ ਸਨ ਕਿ ਅਗਰ ਚੰਦ ਬੰਦੇ ਮੇਰੇ ਕੋਲ ਆ ਵੀ ਗਏ ਤਾਂ ਕਿਸੇ ਖਾਨਦਾਨ ਦਾ ਵੱਡਾ, ਖਾਨਦਾਨ ਦਾ ਸਰਬਰਾ ਉਹ ਮੇਰੇ 'ਤੇ ਈਮਾਨ ਨਹੀਂ ਲਿਆਇਆ। ਯਾਨੀ ਖੁਦ ਹਜ਼ੂਰ ਸਾਹਿਬ ਸਲਮ ਦਾ ਆਪਣਾ ਖਾਨਦਾਨ, ਉਹਦਾ ਵੱਡਾ ਅਬੂ ਤਾਲਿਬ, ਉਹ ਖਾਨਦਾਨ ਦੇ ਸਰਬਰਾਹ ਦੀ ਹੈਸੀਅਤ ਨਾਲ ਅੱਲਾਹ ਦੇ ਪੈਗੰਬਰ ਸੱਲ ਸਲਮ ਦੇ ਉੱਤੇ ਉਹਨੇ ਹੱਥ ਤਾਂ ਰੱਖਿਆ ਹੈ ਕਿ ਸਾਡਾ ਮੁੰਡਾ ਖਬਰਦਾਰ ਇਹਨੂੰ ਹੱਥ ਲਾਇਆ ਤਾਂ, ਲੇਕਿਨ ਉਹ ਵੀ ਈਮਾਨ ਨਹੀਂ ਲਿਆਇਆ, ਅਤੇ ਮੈਂ ਕੀ ਕਰਾਂਗਾ, ਕਿਸ ਤਰ੍ਹਾਂ ਮੇਰੀ ਕਾਮਯਾਬੀ ਹੋਏਗੀ? ਅੱਲਾਹ ਤਾਲਾ ਨੇ ਉਹਦੇ ਵਾਸਤੇ ਇੱਕ ਤਾਂ ਹਜ਼ਰਤ ਮੂਸਾ ਅਲੈਹਿ ਸਲਾਮ ਦੀ ਕਹਾਣੀ ਬੜੀ ਤਫਸੀਲ ਦੇ ਨਾਲ ਰਸੂਲੁੱਲਾ ਸੱਲ ਸਲਮ ਸੁਣਾਈ। ਅਗਰ ਸਾਰੀਆਂ ਆਇਤਾਂ ਮਿਲਾ ਲਈਆਂ ਜਾਣ ਕੋਈ ਸ਼ਾਇਦ 2-2.5 ਪਾਰੇ ਬਣਨਗੇ ਹਜ਼ਰਤ ਮੂਸਾ ਅਲੈਹਿ ਸਲਾਮ ਦੇ ਜ਼ਿਕਰ ਦੇ ਉੱਤੇ, ਉਹਨਾਂ ਦੀ ਕਹਾਣੀ ਦੇ ਬਿਆਨ ਦੇ ਉੱਤੇ, ਉਹਨਾਂ ਦੇ ਕਿੱਸੇ ਦੇ ਬਿਆਨ ਦੇ ਉੱਤੇ। ਉਹਦਾ ਵੀ ਮਕਸਦ ਕੀ ਸੀ? ਬਹੁਤ ਸਾਰੇ ਮਕਸਦ ਹੋਣਗੇ, ਲੇਕਿਨ ਉਹਨਾਂ 'ਚੋਂ ਇੱਕ ਮਕਸਦ ਜਿਹੜਾ ਬੜਾ ਵਾਜ਼ਿਹ ਸਮਝ 'ਚ ਆਉਂਦਾ ਹੈ, ਉਹ ਕੀ ਹੈ ਕਿ ਅੱਲਾਹ ਨੇ ਹਜ਼ੂਰ ਸਾਹਿਬ ਸਲਮ ਨੂੰ ਇਹ ਗੱਲ ਦੱਸੀ ਕਿ ਦੇਖੋ ਮੂਸਾ ਨੂੰ ਕਤਲ ਕਰਨ ਵਾਸਤੇ ਫਿਰੌਨ ਨੇ ਉਹਨਾਂ ਦੇ ਪੈਦਾ ਹੋਣ ਤੋਂ ਪਹਿਲੇ, ਉਹਨਾਂ ਦੇ ਜੰਮਣ ਤੋਂ ਪਹਿਲੇ ਪ੍ਰੋਗਰਾਮ ਬਣਾਇਆ, ਔਰ ਕਿੰਨੇ ਹੀ ਬੱਚੇ ਮਾਰ ਦਿੱਤੇ, ਪਰ ਮੇਰਾ ਵੀ ਕਮਾਲ ਦੇਖੋ ਕਿ ਮੈਂ ਮੂਸਾ ਨੂੰ ਬਚਾਇਆ ਅਤੇ ਉਹਦੇ ਮਾਲ ਦੇ ਵਿੱਚ ਜਾ ਕੇ ਵਾੜਤਾ, ਔਰ ਉਹ ਵੱਡੇ ਕਿੱਥੇ ਹੋਏ? ਉਸੇ ਫਿਰੌਨ ਦੇ ਮਾਲ 'ਚ, ਲੇਕਿਨ ਕਿਹਦੀ ਗੋਦੀ 'ਚ? ਆਪਣੀ ਮਾਂ ਦੀ ਗੋਦੀ 'ਚ। ਇਹ ਅੱਲਾਹ ਤਾਲਾ ਦੇ ਵੱਡੇ ਕੰਮ ਹਨ। ਉਹ ਵੱਡਾ, ਉਹਦੇ ਹੱਥ ਵੀ ਵੱਡੇ, ਉਹਦੇ ਹੱਥ ਵੀ ਲੰਮੇ, ਉਹਦੇ ਕੰਮ ਵੀ ਵੱਡੇ, ਅਸੀਂ ਨਹੀਂ ਤਸੱਵਰ ਕਰ ਸਕਦੇ। ਔਰ ਫਿਰ ਮੂਸਾ ਅਲੈਹਿ ਸਲਾਮ ਔਰ ਬਨੀ ਇਸਰਾਈਲ ਦੀ ਨਜ਼ਰਾਂ ਦੇ ਸਾਹਮਣੇ ਉਸ ਫਿਰੌਨ ਨੂੰ ਡੁਬੋਇਆ ਪਾਣੀ ਦੇ ਵਿੱਚ, ਜਿਹੜਾ ਮੇਖਾ ਅੱਲਾ ਕਹਿਲਾਉਂਦਾ ਸੀ, ਯਾਨੀ ਜ਼ਿੰਦਾ ਇਨਸਾਨਾਂ ਦੇ ਵਿੱਚ ਕਿਲ ਠੋਕ ਕੇ ਉਹਨਾਂ ਨੂੰ ਮਾਰ ਦਿੰਦਾ ਸੀ, ਔਰ ਉਹਦੀ ਫੌਜਾਂ ਦੇ ਜਿਹੜੇ ਕਿਲੇ ਸਨ, ਉਹ ਖੈਮਿਆਂ ਦੇ, ਤੰਬੂਆਂ ਦੇ, ਉਹ ਇੰਨੇ ਜ਼ਿਆਦਾ ਸਨ ਕਿ ਉਹਦੇ ਵਾਸਤੇ ਊਂਠਾਂ ਦੀ ਪੂਰੀ ਫੌਜ ਚਾਹੀਦੀ ਸੀ ਜਿਹੜੀ ਸਿਰਫ ਕਿਲੇ ਲੈ ਕੇ ਜਾਂਦੀ ਸੀ। ਲੇਕਿਨ ਕੀ ਹੋਇਆ? ਅੱਲਾਹ ਦੇ ਸਾਹਮਣੇ ਦਮ ਮਾਰ ਸਕਿਆ? ਬਿਲਕੁਲ ਨਹੀਂ। ਇਸ ਤਰ੍ਹਾਂ ਹੀ ਹਜ਼ਰਤ ਯੂਸਫ ਅਲੈਹਿ ਸਲਾਮ ਦੀ ਕਹਾਣੀ ਹੋਣ ਆ ਰਹੀ ਹੈ। ਯਾਨੀ ਤਕਰੀਬ ਤਾਂ ਇਹ ਬਣਾਈ ਕਿ ਕੁਰੈਸ਼ ਨੇ ਬਨੀ ਇਸਰਾਈਲ ਕੋਲੋਂ ਪੁੱਛ ਕੇ ਹਜ਼ੂਰ ਸਾਹਿਬ ਸਲਮ ਨੂੰ ਸਵਾਲ ਕੀਤਾ ਕਿ ਸਾਡੇ ਵੀ ਇੱਕ ਬੰਦਾ ਜਿਹੜਾ ਹੈ ਉਹ ਨਬੀ ਹੋਣ ਦਾ ਦਾਅਵਾ ਕਰ ਰਿਹਾ, ਕੁਦਰ ਔਖੇ ਔਖੇ ਸਵਾਲ ਦੱਸੋ ਕੀ ਪੁੱਛੀ ਅਸੀਂ ਉਹਨੂੰ? ਤਾਂ ਬਨੀ ਇਸਰਾਈਲ ਨੇ ਕਿਹਾ ਇਹਨੂੰ ਪੁੱਛੋ ਕਿ ਬਨੀ ਇਸਰਾਈਲ ਮਿਸਰ ਕਿਸ ਤਰ੍ਹਾਂ ਪਹੁੰਚ ਗਿਆ ਸਨ? ਉਹ ਤਾਂ ਫਲਸਤੀਨ ਦੇ ਰਹਿਣ ਵਾਲੇ ਸਨ, ਮਿਸਰ ਕਿਸ ਤਰ੍ਹਾਂ ਪਹੁੰਚ ਗਿਆ? ਤਾਂ ਕਹਾਣੀ ਤਾਂ ਇਸ ਅੰਦਾਜ਼ ਕੀਤੀ ਗਈ, ਲੇਕਿਨ ਉਸ ਕਹਾਣੀ ਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਅੱਲਾਹ ਤਾਲਾ ਨੇ, ਅੱਲਾਹ ਪਾਕ ਨੇ ਨਬੀ ਅਕਰਮ ਸੱਲ ਸਲਮ ਨੂੰ ਦੱਸਿਆ ਕਿ ਦੇਖੋ ਯੂਸਫ ਦੇ ਭਰਾਵਾਂ ਨੇ ਆਪਣੇ ਬਾਪ ਦੀ ਨਜ਼ਰ ਤੋਂ ਉਹਨਾਂ ਨੂੰ ਦੂਰ ਕਰਨ ਵਾਸਤੇ ਉਹਨੂੰ ਖੁਦ ਸੁੱਟਤਾ। ਪਰ ਸਾਡਾ ਵੀ ਕੰਮ ਦੇਖੋ ਕਿ ਅਸੀਂ ਉਸ ਖੂਹ ਸੁੱਟਣ ਨੂੰ ਹੀ ਜ਼ਰੀਆ ਬਣਾ ਦਿੱਤਾ ਹਜ਼ਰਤ ਯੂਸਫ ਅਲੈਹਿ ਸਲਾਮ ਦਾ ਦੇ ਵਜ਼ੀਰ ਆਜ਼ਮ ਬਣਨ ਦਾ, ਯਾਨੀ ਬਾਦਸ਼ਾਹ ਦੇ ਸਭ ਤੋਂ ਜ਼ਿਆਦਾ ਇਤਮਾਦ ਵਾਲੇ ਭਰੋਸੇ ਵਾਲੇ ਵਜ਼ੀਰ, ਸਭ ਤੋਂ ਜ਼ਿਆਦਾ ਬਾ ਇਖਤਿਆਰ ਵਜ਼ੀਰ ਬਣੇ ਮਿਸਰ ਦੇ। ਕਿਸ ਤਰ੍ਹਾਂ? ਅੱਲਾਹ ਤਾਲਾ ਦੇ ਕੰਮ ਹੈ। ਅਤੇ ਤੁਸੀਂ ਜਿਹੜਾ ਜੋ ਕੰਮ ਅਸੀਂ ਤੁਹਾਨੂੰ ਕਹੀ ਜਾਂਦੇ ਹਾਂ ਉਹ ਕਰੀ ਜਾਓ, ਡੂ ਐਸ ਡਾਇਰੈਕਟਿਡ। ਬਾਕੀ ਤੁਹਾਨੂੰ ਕਾਮਯਾਬ ਕਰਾਉਣਾ, ਤੁਹਾਨੂੰ ਅਰਬ ਦਾ ਹਾਕਮ ਬਣਾਉਣਾ, ਇਹ ਸਾਡਾ ਕੰਮ ਹੈ, ਇਹ ਸਾਡੇ 'ਤੇ ਛੱਡ। ਸੂਰਹ ਯੂਸਫ ਸ਼ੁਰੂ ਹੋ ਰਹੀ ਹੈ, ਅਲਿਫ ਲਾਮ ਰਾ। ਤਿਲਕਾ ਆਯਾਤੁਲ ਕਿਤਾਬ ਅਲ ਮੁਬੀਨ, ਇਹ ਇੱਕ ਵਾਜ਼ਿਹ ਕਿਤਾਬ ਦੀਆਂ ਆਇਤਾਂ। ਇੰਨਾ ਅੰਜ਼ਲਨਾਹੁ ਕੁਰਆਨਨ ਅਰਬੀਅਨ, ਅਸੀਂ ਇਹਨੂੰ ਇੱਕ ਅਰਬੀ ਰੀਡਰ ਬਣਾ ਕੇ, ਅਰਬੀ ਕਿਤਾਬ ਬਣਾ ਕੇ ਨਾਜ਼ਰ ਕੀਤਾ ਹੈ। ਲਾਲਕੁਮ ਤਾਕਿਲੂਨ, ਤਾਂ ਕਿ ਤੁਸੀਂ ਇਹਨੂੰ ਸਮਝੋ, ਤਾਂ ਕਿ ਤੁਹਾਨੂੰ ਸਮਝ ਆਵੇ। ਕੁਰਾਨ ਕਹਿੰਦੇ ਨੇ ਬਹੁਤ ਜ਼ਿਆਦਾ ਪੜ੍ਹੀ ਜਾਣ ਵਾਲੀ ਚੀਜ਼ ਨੂੰ, ਔਰ ਇਹਦੇ 'ਚ ਕੀ ਸ਼ੱਕ ਹੈ ਕਿ ਜ਼ਮੀਨ ਦੇ ਉੱਤੇ ਅਤੇ ਸ਼ਾਇਦ ਅਸਮਾਨਾਂ ਦੇ ਵਿੱਚ ਵੀ ਫਰਿਸ਼ਤੇ ਦੀ ਤਿਲਾਵਤ ਕਰਦੇ ਹੋਣੇ ਨੇ। ਇਸ ਜ਼ਮੀਨ 'ਤੇ ਤਾਂ ਬਹਰਹਾਲ ਅੱਜ ਤੱਕ ਜਿਹੜੀ ਕਿਤਾਬ ਸਭ ਤੋਂ ਜ਼ਿਆਦਾ ਪੜ੍ਹੀ ਗਈ ਹੈ, ਅੱਜ ਸਭ ਤੋਂ ਜ਼ਿਆਦਾ ਪੜ੍ਹੀ ਜਾਂਦੀ ਹੈ, ਅਤੇ ਕਿਆਮਤ ਤੱਕ ਸਭ ਤੋਂ ਜ਼ਿਆਦਾ ਪੜ੍ਹੀ ਜਾਏਗੀ ਉਹ ਕੁਰਾਨ ਸ਼ਰੀਫ ਹੀ। ਇੰਨਾ ਅੰਜ਼ਲਨਾ ਹੋ ਕੁਰਾਨ ਅਰਬੀਅਨ, ਅਸੀਂ ਨੂੰ ਅਰਬੀ ਬਣਾ ਕੁਰਾਨ ਬਣਾ ਕੇ ਨਾਜ਼ਰ ਕੀਤਾ ਹੈ। ਔਰ ਕਿਆ ਬਾਤ ਹੈ, ਇਹ ਕੋਈ ਘੱਟ ਮੌਜਦਾ ਕਿ ਸਿਵਾਏ ਅਰਬਾਂ ਦੇ ਹੋਰ ਕੌਣ ਉਹਨੂੰ ਸਮਝਦਾ, ਜਾਂ ਜਿਹੜੇ ਚੰਦ ਜਿਹਨਾਂ ਨੂੰ ਅਰਬੀ ਆਉਂਦੀ ਮਾੜੀ ਮੋਟੀ ਉਹ ਕੋਈ ਥੋੜ੍ਹੀ ਬਹੁਤੀ ਸਮਝਦੇ ਨੇ ਇਹਨੂੰ, ਲੇਕਿਨ ਬਗੈਰ ਸਮਝੇ ਇਹਨੂੰ ਯਾਦ ਵੀ ਕਰਦੇ ਨੇ ਲੱਖਾਂ ਕਰੋੜਾਂ ਇਨਸਾਨ, ਔਰ ਇਹਦੀ ਤਿਲਾਵਤ ਵੀ ਕਰਦੇ ਨੇ ਲੱਖਾਂ ਕਰੋੜਾਂ ਅਰਬਾਂ ਇਨਸਾਨ ਅੱਲਾਹ ਦੇ ਹੁਕਮ ਨਾਲ। ਲਾਲਕੁਮ ਤਾਕਿਲੂਨ, ਤਾਂ ਕਿ ਤੁਹਾਨੂੰ ਸਮਝ ਆਵੇ। ਨਾਨੂ ਨਕੁਸੂ ਅਲੈਕ ਆਸਾਨ ਅਲ ਕਸਸ ਬਿਮਾ ਉਹੀਨਾ ਇਲੈਕ ਹਾਦ ਅਲ ਕੁਰਾਨ। ਐ ਨਬੀ ਸੱਲੱਲਾਹੁ ਅਲੈਹਿ ਵਸੱਲਮ, ਇਸ ਕੁਰਾਨ ਦੇ ਜ਼ਰੀਏ ਜਿਹੜਾ ਅਸੀਂ ਤੁਹਾਡੇ 'ਤੇ ਨਾਜ਼ਿਲ ਕੀਤਾ, ਅਸੀਂ ਤੁਹਾਨੂੰ ਬਿਹਤਰੀਨ ਕਿੱਸਾ ਸੁਣਾਉਂਦੇ ਹਾਂ, ਬਿਹਤਰੀਨ ਕਹਾਣੀ ਸੁਣਾਉਂਦੇ ਹਾਂ। ਯਾਨੀ ਯੂਸਫ ਅਲੈਹਿ ਸਲਾਮ ਦੀ ਕਹਾਣੀ, ਵਈਨ ਕੁੰਤਾ ਮਿਨ ਕਬਲਿਹਿ ਲਮਿਨ ਅਲ ਗਾਫਿਲੀਨ। ਔਰ ਕੋਈ ਸ਼ੱਕ ਨਹੀਂ, ਇਸ ਤੋਂ ਪਹਿਲੇ ਤੁਹਾਨੂੰ ਕੁਛ ਪਤਾ ਨਹੀਂ ਸੀ। ਇਸ ਕਾਲ ਯੂਸਫ ਅਲੈਹਿ ਅਬੀ, ਕਹਾਣੀ ਕੀ ਸੀ ਕਿ ਹਜ਼ਰਤ ਯਾਕੂਬ ਅਲੈਹਿ ਸਲਾਮ ਦੇ 12 ਪੁੱਤਰ ਸਨ, ਜਿਹੜੇ 2 ਛੋਟੇ ਸਨ ਉਹ ਇੱਕ ਬੀਵੀ 'ਚੋਂ ਸਨ, ਔਰ ਪਰ ਇਹ ਛੋਟੇ ਹੋਣ ਦੀ ਵਜ੍ਹਾ ਤੋਂ ਹਜ਼ਰਤ ਯਾਕੂਬ ਅਲੈਹਿ ਸਲਾਮ ਨੂੰ ਬੜੇ ਪਿਆਰੇ ਸਨ, ਖਾਸ ਤੌਰ 'ਤੇ ਯੂਸਫ ਅਲੈਹਿ ਸਲਾਮ ਬਹੁਤ ਹੈਂਡਸਮ ਵੀ ਸਨ, ਬਹੁਤ ਖੂਬਸੂਰਤ ਵੀ ਸਨ। ਬਾਕੀ ਭਰਾ ਜ਼ਰਾ ਖਾਰ ਖਾਂਦੇ ਸਨ ਇਹਨਾਂ ਕੋਲੋਂ। ਯੂਸਫ ਅਤੇ ਉਹਨਾਂ ਦਾ ਭਰਾ ਅੱਬਾ ਜੀ ਨੂੰ ਬਹੁਤ ਜ਼ਿਆਦਾ ਪਿਆਰੇ ਨੇ, ਕੀ ਕਰੀਏ ਇਹਦਾ। ਔਰ ਹੁੰਦਾ ਕੀ, ਆਮ ਤੌਰ 'ਤੇ ਅੱਜ ਵੀ ਇਸ ਤਰ੍ਹਾਂ ਹੀ ਹੁੰਦਾ, ਜਦੋਂ ਵੀ ਕਿਸੇ ਘਰ ਦੇ ਵਿੱਚ ਮਤਰਿਆਪਣ ਹੋਵੇ ਅਤੇ ਇੱਕ ਮਾਂ ਦੇ ਪੁੱਤਰ ਜਦੋਂ ਰਲ ਕੇ ਬਹਿਣਗੇ ਉਹ ਜ਼ਰੂਰ ਕਹਿਣਗੇ ਅੱਛਾ ਯਾਰ ਕੀ ਅੱਬਾ ਜੀ ਨੂੰ ਉਹ ਮੁੰਡੇ ਜ਼ਿਆਦਾ ਪਿਆਰੇ ਸਾਡੇ ਕੋਲੋਂ। ਜੇ ਉਹ ਮਿਲ ਕੇ ਬਹਿਣਗੇ ਤਾਂ ਉਹ ਵੀ ਇਹੋ ਗੱਲ ਕਰਨਗੇ। ਔਰ ਜਿਹੜੇ ਉਹਨਾਂ 'ਚੋਂ ਜ਼ਰਾ ਬਹੁਤੇ ਤੇਜ਼ ਮਿਜ਼ਾਜ ਦੇ ਹੋਣ ਉਹ ਇਹ ਨੇਕ ਮਸ਼ਵਰਾ ਜ਼ਰੂਰ ਦੇਣਗੇ ਕਿ ਕੀ ਖਿਆਲ ਹੈ, ਘਾਟਾ ਨਹੀਂ ਲੱਗਦੀ ਇਹਨਾਂ ਦਾ। ਅਸੀਂ ਅਖਬਾਰਾਂ 'ਚ ਪੜ੍ਹਦੇ ਰਹਿੰਦੇ ਹਾਂ ਇਹ ਸਾਰੀਆਂ ਕਹਾਣੀਆਂ। ਕੁਰਾਨ ਸ਼ਰੀਫ ਜਿਹੜਾ ਇਹ ਕੋਈ ਪੁਰਾਣੀ ਕਹਾਣੀ ਨਹੀਂ, ਇਹ ਅੱਜ ਦੀ ਕਹਾਣੀ ਹੈ, ਕਿਆਮਤ ਤੱਕ ਵੀ ਅੱਜ ਦੀ ਕਹਾਣੀ ਰਹਿ ਗਈ। ਕੁਰਾਨ ਸ਼ਰੀਫ ਵਿੱਚ ਜਿਹੜੀਆਂ ਗੱਲਾਂ ਬਿਆਨ ਕੀਤੀਆਂ ਗਈਆਂ ਇਹ 100% ਪੂਰੀਆਂ ਦੀਆਂ ਪੂਰੀਆਂ ਸੱਚੀਆਂ ਨੇ। ਕੁਰਾਨ ਦੀ ਕੋਈ ਗੱਲ ਜਿਹੜੀ ਹੈ ਉਹ ਹਕੀਕਤ ਦੇ ਖਿਲਾਫ ਨਹੀਂ, ਜੋ ਕੁਛ ਹੋ ਰਿਹਾ ਉਹ ਹੀ ਹੈ। ਅੱਜ ਵੀ ਇਸ ਤਰ੍ਹਾਂ ਹੀ ਹੁੰਦਾ। ਅਸੀਂ ਆਮ ਤੌਰ 'ਤੇ ਸੂਰਹ ਯੂਸਫ ਪੜ੍ਹਦੇ ਹਾਂ, ਇਹ ਬੜੀ ਜ਼ਿਆਦਾ ਕਰਨੇ ਹਾਂ ਕਿ ਯੂਸਫ ਅਲੈਹਿ ਸਲਾਮ ਦੇ ਭਾਈਆਂ ਨੂੰ ਅਸੀਂ ਵਿਲਨ ਬਣਾ ਦਿੰਦੇ ਹਾਂ। ਔਰ ਜਦੋਂ ਵੀ ਅਸੀਂ ਕੋਈ ਡਰਾਮਾ ਦੇਖਦੇ ਆਇਆ, ਕੋਈ ਮੂਵੀ ਦੇਖਦੇ ਆਇਆ, ਕੋਈ ਨਾਵਲ ਪੜ੍ਹਦੇ ਆਇਆ, ਕੋਈ ਕਹਾਣੀ ਪੜ੍ਹਦੇ ਆਇਆ, ਜਦੋਂ ਅਸੀਂ ਤੈਅ ਕਰ ਦਿੰਦੇ ਨੇ ਕਿ ਇਹ ਹੀਰੋ ਹੈ ਅਤੇ ਇਹ ਵਿਲਨ ਹੈ, ਅਤੇ ਸਾਰੀਆਂ ਸਾਡੀਆਂ ਸਾਰੀਆਂ ਹਮਦਰਦੀਆਂ ਉਹ ਹੁੰਦੀਆਂ ਹੀਰੋ ਦੇ ਵਾਸਤੇ, ਅਤੇ ਸਾਡੀ ਸਾਰੀ ਜਿਹੜੀ ਗੁੱਸਾ ਹੁੰਦਾ ਹੈ ਔਰ ਜਿਸ ਤੱਕ ਕਈ ਲੋਕ ਤਾਂ ਗਾਲਾਂ ਵੀ ਕੱਢਦੇ ਨੇ ਬਕਾਇਦਾ ਵਿਲਨ ਨੂੰ, ਉਹ ਸਾਰਾ ਕੁਛ ਵਿਲਨ ਵਾਸਤੇ ਹੁੰਦਾ। ਯਾਦ ਰੱਖਣਾ ਚਾਹੀਦਾ ਕਿ ਹਜ਼ਰਤ ਯੂਸਫ ਅਤੇ ਉਹਨਾਂ ਦੇ ਬਾਕੀ ਭਾਈ, ਇਹ ਸਾਰੇ ਦੇ ਸਾਰੇ ਨਬੀਆਂ ਦੀ ਔਲਾਦ ਸਨ। ਇਹਨਾਂ ਦੇ ਵਾਲਿਦ ਯਾਕੂਬ ਅਲੈਹਿਸ ਸਲਾਮ ਅੱਲਾਹ ਦੇ ਨਬੀ, ਇਹਨਾਂ ਦੇ ਦਾਦਾ ਇਸਹਾਕ ਅਲੈਹਿਸ ਸਲਾਮ ਅੱਲਾਹ ਦੇ ਨਬੀ, ਔਰ ਇਹਨਾਂ ਦੇ ਪੜਦਾਦੇ, ਉਹਦੀ ਤਾਂ ਕਿਆ ਹੀ ਕਹਿਣੀ, ਇਬਰਾਹੀਮ ਅਲੈਹਿਸ ਸਲਾਮ ਨੂੰ ਤਾਂ ਰੱਬੁਲ ਆਲਮੀਨ ਵੀ ਸਲੂਟ ਪੇਸ਼ ਕਰਦਾ, ਸਲਾਮੁਨ ਅਲਾ ਇਬਰਾਹੀਮ। ਅਤੇ ਇਹਨਾਂ ਨੂੰ ਹਕਾਰਤ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ। ਬਸ ਇੱਕ ਕੁਦਰਤੀ ਇੱਕ ਫਿਨੋਮੀਨਾ ਨੇ ਅੱਲਾਹ ਤਾਲਾ ਨੇ ਬਣਾਇਆ ਕਿ ਜਿੱਥੇ ਵੀ ਮਤਰਿਆਪਣ ਹੋਵੇ ਉੱਥੇ ਇਹ ਚੀਜ਼ ਦੇਖਣ ਨੂੰ ਮਿਲਦੀ ਹੈ। ਉਹ ਕੋਈ ਕੁਝ ਹੋਣਾ ਨਹੀਂ ਕੀਤਾ। ਇਸ ਕਾਲ ਯੂਸਫ ਉਲੇ ਅਬੀ, ਯਾਦ ਕਰੋ ਜਦੋਂ ਯੂਸਫ ਨੇ ਆਪਣੇ ਵਾਲਦ ਸਾਹਿਬ ਨੂੰ ਕਿਹਾ, ਯਾ ਬਤੀ ਅੱਬਾ ਜੀ, ਇੰਨੀ ਰਾਈ ਤੋਂ ਅਹਦ ਆਸ਼ਰਾ ਕੌਕਬਨ ਵ ਸ਼ਮਸ ਵਲ ਕਮਰ ਰਾਈ ਤੋ ਹੁਣ ਸਾਜਦੀ। ਅੱਬਾ ਜੀ, ਮੈਂ ਖਾਬ ਵਿੱਚ ਦੇਖਣਾ ਕਿ 11 ਸਿਤਾਰੇ ਅਤੇ ਸੂਰਜ ਅਤੇ ਚੰਨ ਮੈਨੂੰ ਸਜਦਾ ਕਰ ਰਹੇ। ਕਾਲਾ, ਵਾਲਦ ਸਾਹਿਬ ਨੇ ਯਾਕੂਬ ਅਲੈਹਿਸ ਸਲਾਮ ਨੇ ਫਰਮਾਇਆ, ਯਾ ਬਨਈਆ ਲਾ ਤਕਸੁਹ ਰੋਇਆ ਕਾ ਅਲਾ ਇਖਵਾਤੇ ਕਾ ਫਯਕੀਦੁਲਾ ਕਾ ਕੈਦਾ। ਯਾਕੂਬ ਅਲੈਹਿਸ ਸਲਾਮ ਨੇ ਕਿਹਾ, ਬੇਟਾ ਪੁੱਤਰ, ਇਹ ਖਾਬ ਆਪਣੇ ਭਰਾਵਾਂ ਨੂੰ ਨਾ ਸੁਣਾਈ। ਉਹ ਅੱਗੇ ਤੇਰੇ ਨਾਲ ਹਸਦ ਕਰ ਦੇਣ, ਤੇਰੇ ਕੋਲ ਸੜ ਦੇਣ, ਅਤੇ ਉਹਨਾਂ ਨੂੰ ਨਾ ਸੁਣਾਈ। ਐਸਾ ਨਾ ਹੋਵੇ ਕਿ ਉਹ ਤੇਰੇ ਖਿਲਾਫ਼ ਕੋਈ ਚਾਲ ਚੱਲਣ। ਇੰਨਾ ਸ਼ੈਤਾਨ ਆ ਲਿਲ ਇਨਸਾਨੀ ਅਦੁਵ ਮੁਬੀਨ, ਕੋਈ ਸ਼ੱਕ ਨਹੀਂ, ਇਨਸਾਨ ਸ਼ੈਤਾਨ ਦਾ ਬੜਾ ਖੁੱਲ੍ਹਾ ਖੁੱਲ੍ਹਾ ਦੁਸ਼ਮਣ ਹੈ। ਵਕਜ਼ਾਲੀ ਕਾ ਯੇ ਤਬੀ ਕਾ ਰੱਬੋ ਕਾ, ਇਸੇ ਤਰ੍ਹਾਂ ਹੀ ਤੇਰਾ ਰੱਬ ਤੈਨੂੰ ਬਾਕੀਆਂ ਦੇ ਮੁਕਾਬਲੇ 'ਤੇ ਪਸੰਦ ਕਰੇਗਾ, ਔਰ ਤੈਨੂੰ ਵਯੋਲਿਮੋ ਕਾ ਮਿਨ ਤਾਬੀਲ ਹਾਦੀਸ, ਔਰ ਤੈਨੂੰ ਖਾਬਾਂ ਦੀ ਤਾਬੀਰ ਦਾ ਇਲਮ ਸਿਖਾਏਗਾ। ਵਯੋਤਿਮੁ ਨਿਅਮਤਹੁ ਅਲੈਕਾ, ਔਰ ਤੇਰੇ 'ਤੇ ਆਪਣੀ ਨਿਮਤ ਨੂੰ ਮੁਕੰਮਲ ਕਰੇਗਾ। ਵਾਲਾ ਆਲੀ ਯਾਕੂਬ, ਔਰ ਯਾਕੂਬ ਅਲੈਹਿਸ ਸਲਾਮ ਦੀ ਆਲ ਔਲਾਦ 'ਤੇ ਤੇਰੇ ਜ਼ਰੀਏ, ਕਮਾ ਅਤਮਾ ਆਲਾ ਬਵਈ ਕਾ ਮਿਨ ਕਬਲੂ ਇਬਰਾਹੀਮ ਅਵੈਸਾਕ, ਜਿਸ ਤਰ੍ਹਾਂ ਤੇਰੇ ਪਿਓ ਦਾਦਿਆਂ ਦੇ ਉੱਤੇ ਅੱਲਾਹ ਤਾਲਾ ਨੇ ਆਪਣੀ ਨਿਮਤ ਮੁਕੰਮਲ ਕੀਤੀ ਸੀ, ਯਾਨੀ ਇਬਰਾਹੀਮ ਔਰ ਇਸਹਾਕ 'ਤੇ। ਇੰਨਾ ਰੱਬਾ ਕਾ ਅਲੀਮੁਨ ਹਕੀਮ, ਕੋਈ ਸ਼ੱਕ ਨਹੀਂ, ਤੇਰਾ ਰੱਬ ਸਭ ਕੁਝ ਜਾਣਦਾ ਹੈ ਔਰ ਬੜਾ ਸਿਆਣਾ ਹੈ। ਲਕਦ ਕਾਨਾ ਫੀ ਯੂਸੁਫ ਵ ਇਖਵਤ ਹੀ ਆਯਾਤੁਲ ਲਿਸਾਇਲੀਨ, ਕੋਈ ਸ਼ੱਕ ਨਹੀਂ ਕਿ ਯੂਸੁਫ ਅਤੇ ਉਹਦੇ ਭਰਾਵਾਂ ਦੇ ਕਿੱਸੇ ਦੇ ਵਿੱਚ ਸਵਾਲ ਕਰਨ ਵਾਲਿਆਂ ਦੇ ਵਾਸਤੇ ਬੜੀਆਂ ਨਿਸ਼ਾਨੀਆਂ। ਇਜ਼ ਕਾਲੂ ਲਾ ਯੂਸੁਫ ਵ ਆਖੂ, ਜਦੋਂ ਉਹ ਕਹਿਣ ਲੱਗੇ, ਯਾਨੀ ਜਿਹੜੇ ਮਤਰੇ ਭਰਾ ਸਨ ਉਹਨਾਂ ਦੇ, ਉਹ ਸਿਰ ਜੋੜ ਕੇ ਬੈਠੇ, ਕੀ ਕਹਿਣ ਲੱਗੇ ਕਿ ਯੂਸੁਫ ਵ ਆਖੂ ਅਹੱਬੋ ਇਲਾ ਅਬੀਨਾ, ਯੂਸੁਫ ਅਤੇ ਉਹਦਾ ਭਰਾ ਅੱਬਾ ਜੀ ਨੂੰ ਬਹੁਤੇ ਪਿਆਰੇ ਨੇ ਸਾਡੇ ਮੁਕਾਬਲੇ 'ਤੇ। ਵਨਾਹ ਨੂੰ ਉਸਬਤੁਨ, ਔਰ ਅਸੀਂ ਵੱਡਾ ਜੱਥਾ, ਯਾਨੀ ਉਹ ਦੋ ਜਣੇ ਨੇ, ਅਸੀਂ 10 ਜਣੇ ਹਾਂ। ਵ ਇੰਨਾ ਲਾ ਇੰਨਾ ਅਬਾਨਾ ਲਫੀ ਦਲਾਲੀ ਮੁਬੀਨ, ਅੱਬਾ ਜੀ ਗੱਲ ਸਮਝ ਨਹੀਂ ਰਹੇ, ਉਹਨਾਂ ਨੂੰ ਸਾਡੀ ਬਹੁਤੀ ਜ਼ਰੂਰਤ ਹੈ ਉਹਨਾਂ ਦੇ ਮੁਕਾਬਲੇ 'ਤੇ। ਦਿਨ 'ਚ ਰੱਖੋ ਇਸ ਗੱਲ ਨੂੰ ਕਿ ਜਦੋਂ ਤੱਕ ਬੰਦੂਕ ਨਹੀਂ ਸੀ ਆਈ, ਉਦੋਂ ਤੱਕ ਬੰਦੇ ਦੀ ਅਸਲ ਤਾਕਤ ਜਿਹੜੀ ਸੀ ਉਹ ਬੰਦੇ ਹੁੰਦੇ ਸਨ, ਮੈਨ ਪਾਵਰ ਜਿਹਨੂੰ ਕਹਿੰਦੇ ਅੰਗਰੇਜ਼ੀ 'ਚ, ਕਿ ਜਿਹਦੇ ਦੋ ਪੁੱਤਰ ਹਨ, ਉਹਦੇ 6 ਹੱਥ ਹਨ, ਦੋ ਉਹਦੇ ਆਪਣੇ ਅਤੇ 4 ਪੁੱਤਰਾਂ ਦੇ, ਔਰ ਜਿਹਦੇ 10 ਪੁੱਤਰ ਹਨ ਉਹਦੇ 22 ਹੱਥ ਹਨ, ਯਾਨੀ ਦੋ ਦੋ ਕਰਕੇ 10 ਪੁੱਤਰਾਂ ਦੇ 22 ਹੱਥ, 20 ਹੱਥ ਅਤੇ 2 ਹੱਥ ਉਹਦੇ ਆਪਣੇ। ਅਤੇ ਅੱਬਾ ਜੀ ਨੂੰ ਗੱਲ ਸਮਝ ਨਹੀਂ ਆ ਰਹੀ, ਸਮਝ ਨਹੀਂ ਰਿਹਾ ਗੱਲ ਨੂੰ। ਅੱਛਾ, ਹੁਣ ਉਹੀ ਗੱਲ ਹੋਈ ਕਿ ਜਦੋਂ ਸਿਰ ਜੋੜ ਕੇ ਬੈਠੇ, ਅਤੇ ਜਦੋਂ ਵੀ ਇਹ ਮਤਰੇ ਭਰਾ ਸਿਰ ਜੋੜ ਕੇ ਬੈਠਣ, ਤਾਂ ਉਹਨਾਂ 'ਚੋਂ ਜਿਹੜਾ ਜੋਸ਼ੀਲੇ ਮਿਜ਼ਾਜ ਦਾ ਹੁੰਦਾ, ਉਹ ਇਹ ਜ਼ਰੂਰ ਕਹਿੰਦਾ ਕਿ ਕੀ ਖਿਆਲ ਹੈ, ਗਾਟਾ ਨਾ ਲਾ ਦੀ ਇਹਦਾ। ਉਹੀ ਗੱਲ ਇੱਥੇ ਹੋ ਗਈ, ਉਕਤਲੂ ਯੂਸੁਫ, ਆ ਯੂਸੁਫ ਨੂੰ ਕਤਲ ਕਰ ਦਿਓ, ਯੂਸੁਫ ਨੂੰ ਪਾਸੇ ਕਰ ਦਿਓ। ਅਵਿਤ ਰਾਹੂ ਅਰਦਾਂ ਹੀ ਯਖਲੂ ਲਕੁਮ ਵਜੂ ਅਬੀਕੁਮ, ਜਾਂ ਉਹਨੂੰ ਕਿਸੇ ਐਸੇ ਮੁਲਕ 'ਚ ਸੁਟਾਓ ਕਿ ਜਿਹਦੇ ਜ਼ਰੀਏ ਅੱਬਾ ਜੀ ਦੀ ਤਵੱਜੋ ਤੁਹਾਡੇ ਵੱਲ ਹੋ ਜਾਵੇ। ਪਤਾ ਕੋਨੂੰ ਮੈਂ ਸਵਾਲ ਇਹ ਸੀ ਕਿ 3 ਪੁਸ਼ਤਾਂ ਤੋਂ ਨਬੀਆਂ ਦੀ ਔਲਾਦ, ਉਹ ਐਡਾ ਪੁੱਠਾ ਕੰਮ ਕਰ ਸਕਦੇ? ਦੱਸਿਆ ਜਾ ਰਿਹਾ ਕਿ ਸ਼ੈਤਾਨ ਜੋ ਹੈ ਇਹ ਕੰਮ ਕਰਾਉਣ ਵਾਸਤੇ, ਉਹ ਪੁੱਠਾ ਪੁੱਠੀ ਗੱਲ ਦਿਲ 'ਚ ਪਾਉਂਦਾ ਕਿ ਯਾਰ ਇੱਕ ਹੁਣ ਕੌੜਾ ਘੋਟੇ ਭਰ ਲਓ, ਮਜਬੂਰੀ ਹੈ, ਮਗਰੋਂ ਤੌਬਾ ਕਰ ਲੈਣਾ, ਨੇਕ ਬਣ ਜਾਣਾ, ਹਾਜੀ ਬਣ ਜਾਣਾ। ਬਤਕੁਨੂ ਮੈਂ ਬਾਅਦ ਇਹ ਸਾਲਹੀਨ, ਮਗਰੋਂ ਹਾਜੀ ਬਣ ਜਾਣਾ। ਕਾਲਾ ਕਾਇਲੂ ਮੈਨੂੰ, ਉਹਨਾਂ 'ਚੋਂ ਕਹਿਣ ਲੱਗਾ, ਇਹ ਗੱਲ ਬਣਾਉਣ ਦਾ ਵੱਡਾ ਭਰਾ ਸੀ ਯਹੂਦਾ, ਇਹ ਸ਼ਰੀਫ ਆਦਮੀ ਸੀ, ਲਾ ਤਖਤਲੂ ਯੂਸਫ, ਭਰਾਓ ਯੂਸਫ ਵੀ ਸਾਡਾ ਭਰਾ ਹੈ, ਇਹਨੂੰ ਕਤਲ ਤਾਂ ਨਾ ਕਰੋ। ਵਲਕੂ ਹੁਫੀ ਗਿਆਬਲ ਦੇ ਜੁਬੇ, ਉਹ ਕਰਨਾ ਹੀ ਹੈ ਤਾਂ ਉਹਨੂੰ ਕਿਸੇ ਡੂੰਘੇ ਖੂਹ 'ਚ ਸੁੱਟ ਦਿਓ। ਯਲ ਤਕੀਤ ਹੋ ਬਾਦ ਉਸ ਯਾਰਾ, ਉਹਨੂੰ ਕੋਈ ਕਾਫਲਾ ਜਿਹੜਾ ਹੈ ਉਹ ਲੈ ਜਾਏਗਾ। ਇਨ ਕੁਨ ਤੁਮ ਫਾਇਦੀਨ, ਅਗਰ ਵਾਕਈ ਤੁਸੀਂ ਇਹ ਕਰਨ ਦੇ ਤੁਲੇ ਹੋਏ ਹੋ ਕਿ ਕੰਮ ਤੁਸੀਂ ਕਰਨਾ ਹੀ ਕਰਨਾ। ਕਾਲੂ ਯਾ ਬਾਨਾ ਮਾਲਕਾ ਲਾਤਾ ਮੰਨਾ ਅਲਾ ਯੂਸਫ ਵਈਨਾ ਲਹੂ ਲਨਾਸਿਰੂਨ। ਅਬਾ ਜੀ ਇਹ ਕੀ ਗੱਲ ਹੈ ਕਿ ਤੁਸੀਂ ਯੂਸਫ ਦੇ ਮਾਮਲੇ 'ਚ ਤੁਸੀਂ ਬਿਲਕੁਲ ਸਾਡੇ 'ਤੇ ਇਤਬਾਰ ਨਹੀਂ ਕਰਦੇ, ਹਾਲਾਂਕਿ ਅਸੀਂ ਤਾਂ ਉਹਦੇ ਬੜੇ ਖੈਰ ਖਾਂ ਹੈ, ਅਸੀਂ ਤਾਂ ਉਹਦਾ ਚੰਗਾ ਚਾਹੁੰਦੇ ਹਾਂ। ਅਰਸਲੂ ਮਾਨਾ ਗਦਈ ਯਰਤਾ ਵਈਆ ਲਾਭ, ਉਹਨੂੰ ਸਵੇਰੇ ਸਾਡੇ ਨਾਲ ਭੇਜ ਦਿਓ, ਖਾਵੇ ਪੀਵੇ ਅਤੇ ਖੇਡੇ ਕੁੱਦੇ। ਵਈਨਾ ਲਹੂ ਲਹਾਫਿਜ਼ੂਨ, ਰਹਿ ਗਈ ਉਹਦੀ ਹਿਫਾਜ਼ਤ ਅਤੇ ਅਸੀਂ ਜੋ ਹੈਂ ਉਹਦੀ ਹਿਫਾਜ਼ਤ ਕਰਨ ਵਾਸਤੇ। ਕਾਲਾ ਯਕੂਬ ਅਲੈਹਿਸ ਸਲਾਮ ਨੇ ਫਰਮਾਇਆ, ਇੰਨੀ ਲਾਯਾਸ ਦੂਨੋਂ ਨਹੀਂ, ਇਹ ਗੱਲ ਮੈਨੂੰ ਬੜੀ ਪਰੇਸ਼ਾਨ ਕਰਦੀ ਹੈ। ਅੰਤਾ ਸਾਹਬੂ ਵੀ, ਤੁਸੀਂ ਉਹਨੂੰ ਲੈ ਤਾਂ ਜਾਓਗੇ, ਵ ਅਖਾਫੂ ਅਈ ਯਾ ਕੁਲਾ ਉਦੇਬੂ, ਪਰ ਮੈਨੂੰ ਡਰ ਲੱਗਦਾ ਕਿ ਕਿਧਰੇ ਉਹਨੂੰ ਕੋਈ ਭੇੜੀਆ ਨਾ ਖਾ ਜਾਵੇ। ਵ ਅੰਤੋ ਮਾਨੂੰ ਗਾਫਿਲੂਨ, ਔਰ ਤੁਹਾਡੀ ਉਧਰ ਤਵੱਜੋ ਹੀ ਨਾ ਹੋਵੇ। ਕਾਲੂ ਲਾਈ ਨਾ ਕਲਾ ਉਦੇਬੂ, ਕਹਿਣ ਲੱਗੇ ਅੱਬਾ ਜੀ ਛੱਡੋ ਗੱਲਾਂ, ਜੇ ਵਨਾਹਨੂੰ ਉਸਬਤ ਹੁਣ ਅਸੀਂ ਇੰਨੇ ਜਿੰਨੇ ਅਤੇ ਸਾਡੇ ਹੁੰਦੇ ਆ ਭੇੜੀਆ ਖਾ ਜਾਏ, ਫਿਰ ਤਾਂ ਇੰਨਾ ਇਹਦਾ ਲਖਾ ਸਿਰੂ, ਫਿਰ ਤਾਂ ਸਾਡੀ ਕੋਈ ਗੱਲ ਨਾ ਹੋਈ, ਅਸੀਂ ਅਸਲੋਂ ਹੀ ਖੋਟੇ ਹੋਏ। ਫਲੰਮਾ ਜ਼ਹਬੂ ਬੀਹੀ, ਉਹਨਾਂ ਨੇ ਅੱਬਾ ਜੀ ਨੂੰ ਰਾਜ਼ੀ ਕਰ ਲਿਆ। ਫਲੰਮਾ ਜ਼ਹਬੂ ਬੀਹੀ, ਅਤੇ ਜਦੋਂ ਯੂਸਫ ਨੂੰ ਲੈ ਗਏ ਅਲੈਹਿ ਸਲਾਮ, ਵ ਅਜਮਾਊ, ਅਤੇ ਇਹ ਗੱਲ 'ਤੇ ਉਹ ਇਕੱਠੇ ਹੋ ਗਏ। ਅਹੀਂ ਅਜਾਲੂ ਹੂਫੀ ਗਿਆ ਬਤਲ ਜੁਬੇ, ਕਿ ਯੂਸਫ ਨੂੰ ਉਹ ਡੂੰਘੇ ਖੂਹ ਸੁੱਟ ਦੇਣਗੇ। ਵ ਅਉਹੈ ਨਾ ਇਲੈਹ, ਯਾਨੀ ਤੁਸੀਂ ਲਫਜ਼ਾਂ 'ਚ ਉਹਨਾਂ ਨੇ ਸੁੱਟ ਦਿੱਤਾ, ਵ ਅਉਹੈ ਨਾ ਇਲੈਹ, ਔਰ ਅਸੀਂ ਵੀ ਯੂਸਫ ਅਲੈਹਿ ਸਲਾਮ ਨੂੰ ਵਹੀ ਕੀਤੀ। ਯਾਨੀ ਉਹ ਵਹੀ ਕੀ ਹੈ, ਖਾਬ ਦੀ ਸ਼ਕਲ 'ਚ ਆ ਸਕਦੀ ਹੈ, ਕਾਨੇ 'ਚ ਅੱਲਾਹ ਤਾਲਾ ਦੀ ਆਵਾਜ਼ ਆ ਸਕਦੀ ਹੈ, ਦਿਲ 'ਚ ਗੱਲ ਪੈ ਸਕਦੀ ਹੈ, ਇਹ ਸਭ ਵਹੀ ਦੀ ਸੂਰਤ ਹੈ। ਯਾਨੀ ਜਿਹੜੀ ਵੀ ਤਬੀ ਆਮ ਕਾਨੂੰਨ ਤੋਂ ਹਟ ਕੇ ਕੋਈ ਪੈਗਾਮ ਰਸਾਨੀ ਹੋਵੇ ਉਹਨੂੰ ਵਹੀ ਕਿਹਾ ਜਾਂਦਾ। ਵਹੀ ਨਾ ਇਲੈਹ ਲਤੁਨਬੀ ਅੰਨਹੁਮ ਬਿਅਮਰਿਹਿਮ ਹਾਜ਼ਾ, ਅਸੀਂ ਯੂਸਫ ਨੂੰ ਵਹੀ ਕਰ ਦਿੱਤੀ ਕਿ ਤੂੰ ਆਪਣੇ ਭਰਾਵਾਂ ਨੂੰ ਅੱਜ ਦੀ ਇਹ ਗੱਲ ਜਿਤਾਏਗਾ ਇੱਕ ਦਿਨ। ਵਹੁਮ ਲਾ ਯਸ਼ੂਰੂਨ, ਲੇਕਿਨ ਉਹਨਾਂ ਨੂੰ ਕੋਈ ਖਬਰ ਨਹੀਂ ਹੋਏਗੀ। ਵਜਾਓ ਅਬਾਹੁਮ ਇਸ਼ਾ ਯਬਕੂਨ, ਅਤੇ ਉਹ ਇਹ ਹਰਕਤ ਕਰਕੇ ਰਾਤ ਨੂੰ ਝੂਠੇ ਮੂਠੇ ਰੋਂਦੇ ਹੋਏ ਆਏ ਅੱਬਾ ਜੀ ਦੇ ਕੋਲ। ਕਾਲੂ ਯਾ ਅਬਾਨਾ ਇੰਨਾ ਜ਼ਹਬਨਾ ਨਸਤਬਿਕੁ ਵਤਰਕਨਾ ਯੂਸੁਫ ਇੰਦਾ ਮਤਾਈ ਨਾ ਫਕਲ ਹਉਦੇਬ, ਅੱਬਾ ਜੀ ਅਸੀਂ ਦੌੜ ਲਾਉਣ ਵਾਸਤੇ ਗਏ ਅਤੇ ਅਸੀਂ ਭਰਾ ਯੂਸਫ ਨੂੰ ਆਪਣੇ ਸਮਾਨ ਦੇ ਕੋਲ ਛੱਡਿਆ, ਪਰ ਉਹਨੂੰ ਭੇੜੀਆ ਖਾ ਗਿਆ। ਵਮਾਨ ਤਾਂ ਵੀ ਮੂੰਹ ਮੈਨੇ ਲੈਣਾ, ਸਾਨੂੰ ਪਤਾ ਕਿ ਤੁਸੀਂ ਸਾਡੀ ਗੱਲ 'ਤੇ ਇਤਬਾਰ ਨਹੀਂ ਕਰਨਾ। ਵਲਾਉ ਕੁੰਨਾ ਸਾਦਕੀਨ, ਭਾਵੇਂ ਜਿੰਨਾ ਮਰਜ਼ੀ ਸੱਚ ਬੋਲ ਰਿਹਾ ਹੋਈਏ। ਵਜਾਓ ਅਲਾ ਕਮੀਸ ਹੀ ਬੇਦਮਿਨ ਕਦਿਬ, ਔਰ ਉਹ ਯੂਸਫ ਦੀ ਕਮੀਜ਼ ਦੇ ਉੱਤੇ, ਹਜ਼ਰਤ ਯੂਸਫ ਅਲੈਹਿ ਸਲਾਮ ਦੇ ਕੁਰਤੇ ਦੇ ਉੱਤੇ ਝੂਠ ਮੂਠ ਦਾ ਖੂਨ ਵੀ ਲਾ ਕੇ ਲਿਆਏ, ਪਰ ਚੋਰ ਦੇ ਪੈਰ ਨਹੀਂ ਨਾ ਹੁੰਦੇ। ਉਹ ਕਮੀਜ਼ ਉਹਨਾਂ ਨੇ ਪਹਿਲੇ ਲਾ ਲਈ ਸੀ ਯੂਸਫ ਅਲੈਹਿ ਸਲਾਮ ਦੇ ਅੰਦਰ ਸੁੱਟਣ ਤੋਂ ਪਹਿਲੇ, ਤਾਂ ਖੂਨ ਬਾਅਦ 'ਚ ਲਾਇਆ ਸੀ। ਯਾਨੀ ਹਰ ਸਿਆਣਾ ਬੰਦਾ ਉਹਨੂੰ ਦੇਖਦਿਆਂ ਹੀ ਸਮਝ ਲੈਂਦਾ ਕਿ ਭੇੜੀਏ ਨੇ ਪਹਿਲੇ ਕਮੀਜ਼ ਲਾਈ ਤਾਂ ਨਹੀਂ ਸੀ, ਭੇੜੀਆ ਤਾਂ ਜਦੋਂ ਚਪੱਟਾ ਮਾਰੇਗਾ ਤਾਂ ਕਮੀਜ਼ ਫਟ ਜਾਏਗੀ, ਕਮੀਜ਼ ਤਾਂ ਫਟੀ ਨਹੀਂ ਸੀ। ਕਾਲਾ ਯਕੂਬ ਅਲੈਹਿ ਸਲਾਮ ਨੇ ਫਰਮਾਇਆ, ਬਲ ਸਵਰਤ ਲਕੁਮ ਅਨਫੁਸੁਕੁਮ ਅਮਰਾ, ਅਸਲ ਗੱਲ ਹੈ ਤੁਹਾਡੇ ਆਪਣੇ ਦਿਲ 'ਚੋਂ ਤੁਸੀਂ ਇਹ ਗੱਲ ਬਣਾ ਕੇ ਲਿਆਇਓ, ਵਾਕਿਆ ਹੋਇਆ ਨਹੀਂ। ਫਸ ਸਬਰੁਨ ਜਮੀਲ, ਅੱਛਾ ਸਬਰ ਹੀ ਚੰਗਾ। ਵੱਲਾਹੁਲ ਮੁਸਤਾਨ ਵਾਲਾ ਮਾਤਾ ਸਿਫੂਨ, ਔਰ ਜੋ ਕੁਛ ਵੀ ਤੁਸੀਂ ਬਿਆਨ ਕਰ ਰਹੇ ਹੋ, ਜੋ ਕੁਛ ਤੁਸੀਂ ਕਹਿ ਰਹੇ ਹੋ, ਜਿਹੜੀ ਵੀ ਗੱਲ ਤੁਸੀਂ ਬਣਾ ਰਹੇ ਹੋ, ਮੈਂ ਇਹਦੇ ਮਾਮਲੇ 'ਚ ਅੱਲਾਹ ਤਾਲਾ ਕੋਲ ਮਦਦ ਤਲਬ ਕਰਨਾ, ਅੱਲਾਹ ਕੋਲ ਮਦਦ ਮੰਗਣਾ। ਵਜਾਤ ਸਯਾਰਾ ਤੁਨ, ਅਗਲਾ ਸੀਨ ਕੀ ਹੈ ਕਿ ਉਹ ਯੂਸਫ ਅਲੈਹਿ ਸਲਾਮ ਨੂੰ ਖੂਹ 'ਚ ਸੁੱਟਿਆ ਸੀ। ਵਜਾਤ ਸਯਾਰਾ ਤੁਨ, ਇੱਕ ਕਾਫਲਾ ਆਇਆ, ਫਾਰਸਲੂ ਵਾਰਿਦਾਉਮ ਫਾਦਲਾ ਦਲਵਾ, ਔਰ ਉਹਨਾਂ ਨੇ ਪਾਣੀ ਕੱਢਣ ਵਾਲੇ ਨੂੰ ਭੇਜਿਆ ਕਿ ਖੂਹ 'ਚੋਂ ਤੂੰ ਡੋਲ ਪਾਣੀ ਦਾ ਕੱਢ ਕੇ ਲਿਆ। ਜਦੋਂ ਉਹਨੇ ਡੋਲ ਥੱਲੇ ਸੁੱਟਿਆ ਰੱਸੀ ਨਾਲ ਬੰਨ ਕੇ, ਅਤੇ ਯੂਸਫ ਅਲੈਹਿ ਸਲਾਮ ਡੋਲ ਫੜ ਕੇ ਉੱਤੇ ਆ ਗਿਆ। ਅੱਛਾ ਇਹ ਜ਼ਿਹਨ 'ਚ ਰੱਖੋ ਕਿ ਆਮ ਤੌਰ 'ਤੇ ਅਸੀਂ ਲੋਕ, ਅੱਜ ਕੱਲ੍ਹ ਦੇ ਜ਼ਮਾਨੇ ਦੇ ਲੋਕ, ਸੁਣੋ ਸਾਨੂੰ ਅਸੀਂ ਇੰਨਾ ਖੂਹ ਦੇਖੇ ਜਾਂ ਦੇਖੇ ਵੀ ਹੈ ਅਤੇ ਸਾਨੂੰ ਉਹਦਾ ਤਜਰਬਾ ਨਹੀਂ ਸਹੀ। ਹੁਣ ਘਰ ਘਰ ਦੇ ਵਿੱਚ ਬਿਜਲੀ ਆ ਗਈ ਅਤੇ ਉੱਥੇ ਪੰਪ ਲੱਗੇ ਬਿਜਲੀ ਦੇ, ਤਾਂ ਅਸੀਂ ਕੀ ਜਾਣੀਏ ਕਿ ਪਾਣੀ ਕਿਸ ਨਾਲ ਕੱਢਣਾ ਹੁੰਦਾ। ਤੋ ਯਾਨੀ ਉਹ ਇੱਕ ਪੂਰਾ ਸਟੈਂਡ ਬਣਿਆ ਹੁੰਦਾ ਸੀ ਹੋਏ ਵਿੱਚ ਚਰਖੇ ਦਾਰਾ, ਉਹ ਲੈ ਕੇ ਉੱਥੇ ਗਿਆ, ਉਹਨੇ ਉੱਥੇ ਫਿੱਟ ਕਰਕੇ ਅਤੇ ਉਹਦੇ ਜ਼ਰੀਏ ਉੱਥੇ ਡੋਲ ਵਿੱਚ ਸੁੱਟਿਆ ਔਰ ਉਹਦੇ ਨਾਲ ਚੜ੍ਹ ਕੇ ਆ ਗਏ। ਵਰਨਾ ਇੱਕ ਬੰਦਾ ਡੋਲ ਸੁੱਟੇ ਤੋ ਜਦੋਂ ਵਾਪਸ ਇਕੱਲਾ ਜ਼ੋਰ ਲਾ ਕੇ ਖਿੱਚ ਰਿਹਾ ਹੋਵੇ ਤਾਂ ਉਹਨੂੰ ਉੱਥੇ ਪਤਾ ਲੱਗ ਜਾਵੇ ਕਿ ਕੋਈ ਚੀਜ਼ ਹੈ ਵਿੱਚ ਅੜੀ, ਉਹ ਦੁਬਾਰਾ ਫਿਰ ਸੁੱਟੇ। ਜਦੋਂ ਤੁਸੀਂ ਚਰਖੀ 'ਤੇ ਲਾਈ, ਉਹ ਇੱਕ ਮਸ਼ੀਨ ਹੈ, ਅੰਦਾਜ਼ਾ ਨਹੀਂ ਹੋਇਆ ਕਿ ਡੋਲ ਭਾੜਾ ਹੋ ਗਿਆ, ਡੋਲ ਭਾਰਾ ਹੋ ਗਿਆ। ਅਤੇ ਜਦੋਂ ਉਹ ਬਾਹਰ ਆਇਆ ਡੋਲ, ਤਾਂ ਉਹਦੇ ਨਾਲ ਮੁੰਡਾ ਸੀ ਪੂਰਾ ਬੜਾ ਖੂਬਸੂਰਤ ਜਿਹਾ। ਕਾਲਾ ਯਾ ਬੁਸ਼ਰਾ ਹਾਜ਼ਾ ਗੁਲਾਮ, ਅਤੇ ਕਹਿਣ ਲੱਗਾ ਓਏ ਸਾਡੀ ਕਿਸਮਤ ਜਾਗ ਪਈ, ਸਾਡੇ ਤਾਂ ਇੱਕ ਮੁੰਡਾ ਹੱਥ ਆ ਗਿਆ। ਵਾ ਅਸਰ ਰੂਹ ਬਿਦਾ, ਔਰ ਉਹ ਕਾਫਲੇ ਵਾਲਿਆਂ ਨੇ ਇੱਕ ਕੀਮਤੀ ਮਾਲ ਸਮਝ ਕੇ ਉਹਨੂੰ ਲੁਕੋ ਲਿਆ। ਵੱਲਾਹੁ ਅਲੀਮੁ ਬਿਮਾ ਯਅਮਲੂਨ, ਔਰ ਜੋ ਕੁਛ ਉਹ ਕਰ ਰਹੇ ਸਨ ਅੱਲਾਹ ਤਾਲਾ ਦੇ ਇਲਮ ਵਿੱਚ ਸੀ। ਵਸ਼ਰਾਉਹੁ ਬਿਸਮਨਿਨ ਬਖਸਿਨ ਦਰਾਹਿਮ, ਯਾਨੀ ਇਸਰਾਈਲੀ ਰਵਾਇਤ ਤੋਂ ਪਤਾ ਲੱਗਦਾ ਕਿ ਦਾਰੇ ਉਹਨਾਂ ਦੇ ਭਰਾ ਉਹਦੇ ਨੇੜੇ ਨੇੜੇ ਫਿਰ ਜਾਂਦੇ ਨੇ। ਜਦੋਂ ਵੀ ਜਿਹੜਾ ਮੁਜਰਿਮ ਹੁੰਦਾ ਨਾ, ਉਹ ਕੋਈ ਕਰਤੂਤ ਕਰਤਾ ਹੈ ਤਾਂ ਉਹਦੇ ਦਿਲ 'ਚ ਹੁੰਦਾ ਕਿ ਫਿਰ ਅੱਗੇ ਹੋਇਆ ਕੀ। ਸਾਊਦੀ ਅਰਬ ਦੇ ਵਿੱਚ ਇੱਕ ਨਰਸ ਬਾਹਰਲੇ ਮੁਲਕ ਤੋਂ ਆਈ ਸੀ ਵਿਚਾਰੀ, ਉਹ ਕਤਲ ਹੋ ਗਈ। ਉਹਦੀ ਲਾਸ਼ ਜਿਹੜੀ ਸੀ ਉਹ ਗੰਦ ਢੇਰ 'ਤੇ ਪਈ ਸੀ, ਗੂੰਦ ਢੇਰ ਦੇ ਉੱਤੇ। ਉਹ ਜਿਹੜਾ ਕੂੜਾ ਚੁੱਕਣ ਵਾਲੇ ਆਉਂਦੇ ਉਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ, ਪੁਲਿਸ ਨੇ ਉਹ ਲਾਸ਼ ਉੱਥੇ ਪਈ ਰਹਿਣ ਦਿੱਤੀ, ਜਾਂ ਫਰਜ਼ ਕਰੋ ਚੁੱਕ ਲਈ ਲਾਸ਼, ਅਤੇ ਲੇਕਿਨ ਉਹਦਾ ਕਿਧਰੇ ਐਲਾਨ ਨਹੀਂ ਕੀਤਾ, ਨਾ ਟੀ ਵੀ 'ਤੇ ਖਬਰ ਦਿੱਤੀ, ਨਾ ਰੇਡੀਓ 'ਤੇ, ਨਾ ਅਖਬਾਰ ਦੇ ਵਿੱਚ। ਔਰ ਉਹਨੂੰ ਦੇਖਣਾ ਸ਼ੁਰੂ ਕਰਤਾ ਦੂਰੋਂ ਉਸ ਜਗ੍ਹਾ ਨੂੰ। ਤੀਸਰੇ ਦਿਨ ਇੱਕ ਬੰਦਾ ਜ਼ਰਾ ਸੱਜੇ ਖੱਬੇ ਦੇਖ ਕੇ ਉੱਧਰ ਗਿਆ, ਉਹਨੇ ਉੱਥੇ ਫੜ ਲਿਆ, ਕੀ ਲੱਭ ਰਿਹਾ? ਉਹਨੇ ਆਏ ਬਾਏ ਸ਼ਾਇ ਕੀਤੀ, ਜ਼ਾਹਿਰ ਬੰਦਾ ਮੁਜਰਮ ਤਾਂ ਉਹ ਹੀ ਸੀ। ਅਤੇ ਉਹ ਜਿਹਨਾਂ ਨੇ ਹਰਕਤ ਕੀਤੀ ਸੀ, ਹੁਣ ਹੁੰਦਾ ਕਿ ਉਹ ਯੂਸਫ ਉੱਥੇ ਪਿਆ ਹੋਇਆ, ਮਰ ਗਿਆ, ਜੀ ਗਿਆ, ਕੀ ਹੋਇਆ? ਲਿਆਦਾ ਉਹਦੇ ਇਰਦ ਗਿਰਦ ਹੀ ਕਿਧਰੇ ਉਹ ਫਿਰ ਰਹੇ ਸਨ, ਅਤੇ ਉਹਨੇ ਦੇਖਿਆ ਕਿ ਉਹਨਾਂ ਨੇ ਯੂਸਫ ਅਲੈ ਇਸਲਾਮ ਨੂੰ ਕੱਢ ਕੇ ਅਤੇ ਆਪਣੇ ਸਮਾਨ ਦੇ ਵਿੱਚ ਰੱਖ ਲਿਆ ਲੁਕਾ ਕੇ। ਤੂੰ ਆ ਗਿਆ ਉੱਤੋਂ, ਭਾਈ ਤਾਂ ਸਾਡਾ ਭਰਾ ਹੈ, ਕਿਤੇ ਲੈ ਕੇ ਜਾ ਰਿਹਾ? ਤੁਸੀਂ ਖਰੀਦਣਾ? ਤੁਸੀਂ ਉਹਨੇ ਕਿਹਾ ਹਾਂ ਖਰੀਦਣਾ। ਕੀ ਦਿੰਦੇ ਹੋ? ਜੋ ਆਉਣੇ ਪਾਉਣੇ ਦਿੱਤੇ ਉਹਨਾਂ ਨੇ ਫੌਰਨ ਲੈ ਲਿਆ, ਕਿਉਂਕਿ ਉਹ ਤਾਂ ਮਤਲਬ ਹੀ ਨਹੀਂ ਸੀ ਉਹਨਾਂ ਦਾ। ਮਕਸਦ ਤਾਂ ਯੂਸਫ ਅਲੈ ਇਸਲਾਮ ਨੂੰ ਅੱਬਾ ਜੀ ਦੀ ਨਜ਼ਰ ਤੋਂ ਦੂਰ ਕਰਨਾ ਸੀ, ਅਤੇ ਉਹ ਪੈਸੇ ਕਮਾਉਣਾ ਮਕਸਦ ਨਹੀਂ ਸੀ। ਹੁਣ ਉਸ ਗੱਲ ਨੂੰ ਕੁਰਾਨ ਸ਼ਰੀਫ ਬਿਆਨ ਕਰ ਰਿਹਾ, ਵਸ਼ਰਾਉਹੁ ਬਿਸਮਨਿਨ ਬਖਸਿਮ ਦਰਾਹਿਮਾ ਮਾਦੂਦਾ, ਅਤੇ ਭਰਾਵਾਂ ਨੇ ਵੇਚ ਦਿੱਤਾ ਯੂਸਫ ਅਲੈ ਇਸਲਾਮ ਨੂੰ ਐਵੇਂ ਖੋਟੇ ਸਿੱਕਿਆਂ ਦੇ ਬਸ। ਵਕਾਨੂ ਫੀਹ ਮਿਨ ਜ਼ਾਹਿਦੀਨ, ਔਰ ਇਸ ਮਾਮਲੇ ਵਿੱਚ ਬੜੇ ਜ਼ਾਹਿਦ, ਜਿਸ ਤਰ੍ਹਾਂ ਦੁਨੀਆ ਦੀ ਕੋਈ ਗਰਜ਼ ਹੈ ਹੀ ਨਹੀਂ, ਪੈਸਾ ਕਮਾਉਣ ਦੀ ਕੋਈ ਫਿਕਰ ਨਹੀਂ ਉਹਨਾਂ ਨੂੰ, ਬੜੇ ਆਪਣੇ ਵੱਲੋਂ ਜ਼ਾਹਿਦ ਬਣੇ, ਦੁਨੀਆ ਤੋਂ ਬੇਰਗਬਤ ਬਣੇ। ਵਕਾਲ ਅਲ, ਅੱਛਾ ਹੁਣ ਯੂਸਫ ਅਲੈ ਇਸਲਾਮ ਵਿਕਦੇ ਵਕਾਉਂਦੇ ਮਿਸਰ ਦੀ ਮੰਡੀ 'ਚ ਪਹੁੰਚ ਗਿਆ। ਵਕਾਲ ਅਲ ਜਿਸ ਤਰ੍ਹਾਂ ਹੁਣ ਮਿਸਰਾ ਲਿਮਰਾਤ ਹੀ, ਔਰ ਮਿਸਰ ਦੀ ਮੰਡੀ 'ਚ ਇੱਕ ਮਿਸਰ ਦੇ ਬਹੁਤ ਵੱਡੇ ਵਜ਼ੀਰ ਨੇ ਉਹਨੂੰ ਖਰੀਦ ਲਿਆ ਅਤੇ ਲੈ ਕੇ ਘਰ ਆਇਆ। ਵਕਾਲ ਅਲ ਜਿਸ ਤਰ੍ਹਾਂ ਹੁਣ ਮਿਸਰਾ ਲਿਮਰਾਤ ਹੀ, ਔਰ ਜਿਸ ਬੰਦੇ ਨੇ, ਜਿਸ ਵਜ਼ੀਰ ਨੇ, ਜਿਸ ਸ਼ਖਸ ਨੇ ਯੂਸਫ ਨੂੰ ਖਰੀਦਿਆ ਮਿਸਰ ਦੇ ਵਿੱਚ, ਆ ਕੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ, ਅਕਰੀਮੀ ਮਸਵਾ ਹੋ, ਇਸ ਬੱਚੇ ਦਾ ਬੜਾ ਖਿਆਲ ਰੱਖ, ਅਸਾਂ ਹੀ ਅਨਫਾ ਨਾ, ਕੀ ਪਤਾ ਸਾਨੂੰ ਇਹ ਫਾਇਦਾ ਦੇ ਦੇਵੇ, ਬੇ ਔਲਾਦ ਜੋੜਾ ਸੀ ਉਹ, ਆਉ ਨੱਤਾ ਖਰੀਦਾਹੂ ਵਾਲਾ ਦਾ, ਅਤੇ ਕੀ ਪਤਾ ਅਸੀਂ ਇਹਨੂੰ ਪੁੱਤਰੀ ਬਣਾ ਲਈਏ। ਮੈਂ ਕਜ਼ਾਲਿਕ ਮੱਕਨ ਨਾਲ ਯੂਸਫ, ਬਹੁਤ ਖੂਬਸੂਰਤ ਮਕਾਮ ਹੈ, ਬਹੁਤ ਅਹਿਮ ਤਵੱਜੋ ਨਾਲ ਸੁਣਨ ਵਾਲਾ ਮਕਾਮ ਹੈ। ਵਕਜ਼ਾਲਿਕ ਮੱਕਨ ਨਾਲ ਯੂਸਫ, ਔਰ ਇਸ ਤਰ੍ਹਾਂ ਅਸੀਂ ਯੂਸਫ ਨੂੰ ਮਿਸਰ ਦੇ ਮੁਲਕ ਦੇ ਵਿੱਚ ਜਗ੍ਹਾ ਦਿੱਤੀ। ਵਲੀ ਨੂੰ ਅਲਿਮਾ ਹੂ ਮਿਨ ਤਾਬਿਲ ਅਲ ਹਾਦੀਸ, ਔਰ ਇਸ ਮਕਸਦ ਦੇ ਵਾਸਤੇ ਅਸੀਂ ਉਹਨਾਂ ਨੂੰ ਖਾਬਾਂ ਦੀ ਤਾਬੀਰ ਸਿਖਾਈ। ਯਾਨੀ ਯੂਸਫ ਅਲੈ ਇਸਲਾਮ ਨੂੰ ਮਿਸਰ ਦੇ ਤੱਕ ਪਹੁੰਚਾਇਆ ਅਸੀਂ ਇਸ ਤਰ੍ਹਾਂ, ਔਰ ਫਿਰ ਖਾਬਾਂ ਦੀ ਤਾਬੀਰ ਸਿਖਾ ਕੇ ਅਸੀਂ ਉਹਨਾਂ ਨੂੰ ਮਿਸਰ ਦੇ ਵਿੱਚ ਪੂਰੀ ਤਰ੍ਹਾਂ ਐਸਟੈਬਲਿਸ਼ ਕਰਤਾ, ਪੈਰ ਜਮਾਤ 'ਤੇ ਪੂਰੀ ਤਰ੍ਹਾਂ ਉਹਨਾਂ ਦੇ। ਵੱਲਾਹੁ ਗਾਲਿਬੁਨ ਅਲਾ ਅਮਰਿਹੀ, ਅੱਲਾਹ ਤਾਲਾ ਆਪਣੇ ਕੰਮਾਂ 'ਤੇ ਪੂਰਾ ਕੰਟਰੋਲ ਰੱਖਦਾ, ਜਿਹੜਾ ਕੰਮ ਕਰਨਾ ਹੋਵੇ ਉਹਨੂੰ ਕੋਈ ਰੋਕ ਨਹੀਂ ਸਕਦਾ, ਅਤੇ ਜਿਹੜਾ ਕੰਮ ਅੱਲਾਹ ਨਾ ਕਰਨ ਦਾ ਫੈਸਲਾ ਕਰੇ ਤਾਂ ਉਹਨੂੰ ਕੋਈ ਕਰ ਨਹੀਂ ਸਕਦਾ। ਵੱਲਾਹੁ ਗਾਲਿਬੁਨ ਅਲਾ ਅਮਰਿਹੀ ਵਲਾਕਿਨ ਅਕਸਰ ਅੰਨਾਸ ਲਾ ਯਅਲਮੂਨ, ਪਰ ਅਕਸਰ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਦੇਖੋ ਉਸ ਪੂਰੀ ਕਹਾਣੀ ਨੂੰ ਜ਼ਰਾ ਇੱਕ ਵਾਰੀ ਫਿਰ ਪਿੱਛੋਂ ਦੀ ਜਾ ਕੇ ਦੇਖੋ। ਕਿ ਅੱਲਾਹ ਤਾਲਾ ਨੇ ਯੂਸਫ ਅਲੈ ਇਸਲਾਮ ਨੂੰ ਉੱਥੇ ਪਹੁੰਚਾਉਣਾ ਸੀ ਮਿਸਰ ਦਾ ਵਜ਼ੀਰ ਆਜ਼ਮ ਬਣਾ ਕੇ, ਅਤੇ ਜੇ ਯੂਸਫ ਅਲੈ ਇਸਲਾਮ ਦੇ ਭਾਈ ਉਹਨਾਂ ਨੂੰ ਖੂਹ 'ਚ ਨਾ ਸੁੱਟਦੇ ਇਸ ਕਹਾਣੀ ਦੇ ਮੁਤਾਬਿਕ, ਅੱਲਾਹ ਤਾਲਾ ਕੋਲ ਹੋਰ ਵੀ ਰਸਤੇ ਆਏ ਸਨ, ਲੇਕਿਨ ਇਸ ਕਹਾਣੀ 'ਚ ਦੇਖੋ ਭਾਈਆਂ ਨੇ ਖੂਹ 'ਚ ਸੁੱਟਿਆ ਅਤੇ ਉਸ ਤਰ੍ਹਾਂ ਫਿਰ ਗੁਲਾਮ ਬਣ ਕੇ ਉਹ ਵਿਕਦੇ ਵਿਕਾਉਂਦੇ ਮਿਸਰ ਪਹੁੰਚੇ। ਅਗਰ ਭਾਈ ਉਹਨਾਂ ਨੂੰ ਖੂਹ 'ਚ ਨਾ ਸੁੱਟਦੇ ਤਾਂ ਫਿਰ ਕਿੱਥੇ ਹੁੰਦੇ? ਮਿਸਰ 'ਚ ਪਿਆ, ਉੱਥੇ ਫਲਸਤੀਨ 'ਚ ਪਿਆ ਹੁੰਦੇ ਨਾ। ਜੇ ਹਜ਼ਰਤ ਯਾਕੂਬ ਅਲੈ ਇਸਲਾਮ ਦੀ ਕੋਈ ਹੈਸੀਅਤ ਸੀ ਸ਼ਹਿਰ ਦੇ ਵਿੱਚ, ਅਤੇ ਉਹ ਹੈਸੀਅਤ ਕਿਹਨੂੰ ਮਿਲੀ ਸੀ? ਵੱਡੇ ਭਰਾ ਨੂੰ ਮਿਲਣੀ ਸੀ, ਛੋਟੇ ਭਰਾ ਨੂੰ ਕਿਹਨੇ ਪੁੱਛਣਾ ਸੀ? ਅੱਲਾਹ ਤਾਲਾ ਨੇ ਇੱਥੋਂ ਤੱਕ ਪਹੁੰਚਾਉਣ ਵਾਸਤੇ ਉਹਨਾਂ ਨੂੰ ਖੂਹ 'ਚ ਸੁਟਾਇਆ। ਹੁਣ ਸਾਰੀਆਂ ਗੱਲਾਂ ਵਾਪਸ ਲਿਆਓ ਕਿ ਅੱਲਾਹ ਨੇ ਭਾਈਆਂ ਨੇ ਖੂਹ 'ਚ ਸੁੱਟਿਆ ਨਹੀਂ, ਭਾਈਆਂ ਕੋਲੋਂ ਅੱਲਾਹ ਤਾਲਾ ਨੇ ਸੁਟਵਾਇਆ, ਫਿਰ ਵਿਕਵਾਇਆ, ਫਿਰ ਮਿਸਰ ਪਹੁੰਚਵਾਇਆ, ਫਿਰ ਉਸ ਵਜ਼ੀਰ ਨੂੰ ਉਹਨਾਂ ਦਾ ਖਰੀਦਦਾਰ ਬਣਾਇਆ, ਉਹਨਾਂ ਦਾ ਗਾਹਕ ਬਣਾਇਆ, ਫਿਰ ਉਹ ਲੈ ਕੇ ਘਰ ਆਇਆ, ਬੀਵੀ ਨੂੰ ਕਿਹਾ ਕਿ ਇਹਦਾ ਖਿਆਲ ਰੱਖੋ। ਇਹ ਸਭ ਕੁਝ ਕੀ ਸੀ? ਇਹ ਅੱਲਾਹ ਤਾਲਾ ਦੀ ਉਸ ਪਲੈਨਿੰਗ ਦੇ ਨਾਲ ਹੋ ਰਿਹਾ। ਅੱਲਾਹ ਤਾਲਾ ਉੱਥੇ ਪਹੁੰਚਾਉਣਾ, ਯਾਨੀ ਬਾਦਸ਼ਾਹ ਦਾ ਸਭ ਤੋਂ ਜ਼ਿਆਦਾ ਬਾਇਤਮਾਦ ਵਜ਼ੀਰ ਬਣਾਉਣਾ ਮਿਸਰ ਦੇ ਬਾਦਸ਼ਾਹ ਦਾ। ਇਹ ਸਭ ਸਕੀਮ ਉਹਦੀ ਚੱਲ ਰਹੀ ਹੈ। ਕੀਤਾ ਕੀ ਅੱਲਾਹ ਤਾਲਾ ਨੇ? ਯਾਨੀ ਫਿਜ਼ੀਕਲੀ, ਯਾਨੀ ਯੂਸਫ ਅਲੈ ਇਸਲਾਮ ਦੇ ਵਜੂਦ ਨੂੰ ਫਲਸਤੀਨ ਤੋਂ ਕੱਢ ਕੇ ਮਿਸਰ ਪਹੁੰਚਾਇਆ। ਅੱਛਾ, ਹੁਣ ਅੱਗੇ ਅੱਲਾਹ ਤਾਲਾ ਨੇ ਕੀਤਾ ਕੀ? ਯੂਸਫ ਅਲੈ ਇਸਲਾਮ ਨੂੰ ਖਾਬਾਂ ਦੀ ਤਾਬੀਰ ਸਿਖਾ ਦਿੱਤੀ, ਔਰ ਤਿੰਨ ਖਾਬਾਂ ਦੀ ਤਾਬੀਰ ਦੱਸੀ ਯੂਸਫ ਅਲੈ ਇਸਲਾਮ ਨੇ, ਅਤੇ ਪਹੁੰਚ ਗਿਆ ਉੱਥੇ ਉੱਤੇ। ਤਰੀਕੇਕਾਰ ਕੀ ਹੋਇਆ ਕਿ ਇਹਨੂੰ ਇਸ ਤਰ੍ਹਾਂ ਸਮਝੋ ਨਾ, ਕੋਈ ਜਿਹੜੀ ਸਾਡੀ ਲੁੱਡੋ ਦੀ ਖੇਡ ਹੁੰਦੀ ਹੈ ਨਾ, ਸੱਪਾਂ ਵਾਲੀ ਅਤੇ ਪੌੜੀਆਂ ਵਾਲੀ, ਉਹਨੂੰ ਜ਼ਿਹਨ 'ਚ ਰੱਖੋ ਕਿ ਹਰ ਬੰਦੇ ਨੇ ਸੱਪ ਬਣ ਕੇ ਵੱਢਿਆ ਯੂਸਫ ਅਲੈ ਇਸਲਾਮ ਨੂੰ। ਇੱਥੋਂ ਤੱਕ ਕਿ ਸੁੱਖ ਦੇ ਚੰਦ ਸਾਹ ਆਏ ਕਿ ਇੱਕ ਵੱਡੇ ਬੰਦੇ ਨੇ ਖਰੀਦ ਲਿਆ ਮਿਸਰ ਦੇ ਵਜ਼ੀਰ ਨੇ, ਉਹਨੇ ਬੀਵੀ ਨੂੰ ਜਾ ਕਿਹਾ ਕਿ ਇਹਦਾ ਖਿਆਲ ਰੱਖੀ, ਇੱਜ਼ਤ ਮਿਲੀ, ਲੇਕਿਨ ਚਾਰ ਦਿਨ ਨਹੀਂ ਪਏ ਅਤੇ ਫਿਰ ਉਹ ਹੀ ਕੁਛ। ਉਸੇ ਔਰਤ ਨੇ ਜਿਹਨੂੰ ਉਹਦੇ ਖਾਵਨ ਨੇ ਕਿਹਾ ਸੀ ਕਿ ਇਹਦਾ ਖਿਆਲ ਰੱਖ ਤੇ, ਇਹਨੂੰ ਅਸੀਂ ਪੁੱਤਰੀ ਬਣਾ ਲਈਏ, ਉਸੇ ਨੇ ਵੱਢ ਲਿਆ ਅਤੇ ਪਹਿਲੇ ਗੁਨਾਹ ਦੀ ਦਾਵਤ ਦਿੱਤੀ ਔਰ ਇਨਕਾਰ ਕਰਨ ਦੀ ਸਜ਼ਾ ਦੇ ਤੌਰ 'ਤੇ ਯੂਸਫ ਅਲੈ ਇਸਲਾਮ ਨੂੰ ਜੇਲ੍ਹ 'ਚ ਪਹੁੰਚਾ ਦਿੱਤਾ। ਲੇਕਿਨ ਉੱਥੇ ਕੀ ਹੋਇਆ? ਉਹ ਅੱਗੇ ਆਏਗਾ ਹੁਣ। ਵਲੰਮਾ ਬਲਗ ਅਸ਼ੁੱਧਾ ਹੋ ਆ ਤਈ ਨਾ ਹੋ ਹੁਕਮਾਂ ਵ ਇਲਮਾਂ। ਜਦੋਂ ਯੂਸਫ ਵੱਡੇ ਹੋਏ ਅਲੈ ਇਸਲਾਮ, ਤਾਂ ਅਸੀਂ ਉਹਨਾਂ ਨੂੰ ਹਿਕਮਤ, ਦਾਨਾਈ, ਸਿਆਣਾਪਨ ਅਤੇ ਇਲਮ ਅਤਾ ਕੀਤਾ। ਵਕਜ਼ਾਲਿਕ ਨਜ਼ਿਲ ਮੁਹਸਿਨੀਨ, ਨੇਕਾਂ ਨੂੰ ਅਸੀਂ ਇਸ ਤਰ੍ਹਾਂ ਹੀ ਬਜਰ ਦਿੰਦੇ ਹੁੰਦੇ ਹਾਂ, ਇਸ ਤਰ੍ਹਾਂ ਹੀ ਅਸੀਂ ਫਾਇਦਾ ਪਹੁੰਚਾਉਂਦੇ ਹੁੰਦੇ ਹਾਂ। ਵਾ ਰਾਬਦਤ ਹੁਲਤੀ ਹੂਆ ਫੀ ਬੈਤਿਹਾ, ਅਤੇ ਉਹ ਹੀ ਔਰਤ ਜਿਹਦੇ ਘਰ 'ਚ ਉਹ ਪਲ ਰਹੇ ਸਨ, ਜਿਹਦੇ ਹੱਥੀਂ ਪਲ ਕੇ ਵੱਡੇ ਹੋਏ ਸਨ, ਉਸੇ ਨੇ ਉਹਨਾਂ ਨੂੰ ਗੁਨਾਹ ਦੀ ਦਾਵਤ ਦਿੱਤੀ, ਆਪਣੇ ਵੱਲ ਮਾਇਲ ਕਰਨ ਦੀ ਕੋਸ਼ਿਸ਼ ਕੀਤੀ। ਵਖਲਕ ਤੇਲਾ ਵਾਪ ਅਤੇ ਬੂਹੇ ਬੰਦ ਕਰਾ ਦਿੱਤੇ। ਵਕਾਲ ਹਥਾਈ ਤਲਕ, ਕਹਿਣ ਲੱਗੀ ਜਲਦੀ ਕਰ। ਕਾਲ ਮਾਦ ਅੱਲਾ, ਹਜ਼ਰਤ ਯੂਸਫ ਨੇ ਫਰਮਾਇਆ ਅਲੈਹਿ ਸਲਾਮ, ਕਾਲ ਮਾਦ ਅੱਲਾ, ਯੂਸਫ ਕਹਿਣ ਲੱਗੇ ਅਲੈਹਿ ਸਲਾਤ ਵਸਲਾਮ, ਮਾਦ ਅੱਲਾ, ਅੱਲਾ ਦੀ ਪਨਾਹ, ਇੰਨਾ ਹੂ ਰੱਬੀ, ਬੀਬੀ ਤੇਰਾ ਖਾਮਨ ਮੇਰਾ ਮੋਹਸਨ ਹੈ, ਮੇਰਾ ਰੱਬ ਹੈ, ਮੇਰਾ ਮਾਲਿਕ ਹੈ, ਆਹਸਾਨਾ ਮਸਵਾਇਆ, ਉਹਨੇ ਮੈਨੂੰ ਬੜੀ ਅੱਛੀ ਤਰ੍ਹਾਂ ਰੱਖਿਆ ਹੈ, ਮੇਰਾ ਮੋਹਸਨ ਹੈ ਉਹ, ਅਤੇ ਮੈਂ ਉਹਦੇ ਪਿੱਛੋਂ ਉਹਦੀ ਬੀਵੀ ਦੇ ਨਾਲ ਪੁੱਠਾ ਕੰਮ ਕਰਾਂ, ਮੈਂ ਬੇਈਮਾਨੀ ਕਰਾਂ, ਇਹ ਬੜਾ ਜ਼ੁਲਮ ਹੈ। ਇੰਨਾ ਹੂ ਲਾ ਯੁਫਲਿਹੁ ਜ਼ਾਲਿਮੂਨ, ਸੱਚੀ ਗੱਲ ਹੈ ਕਿ ਜ਼ਾਲਿਮ ਕਦੀ ਕਾਮਯਾਬ ਨਹੀਂ ਹੁੰਦੇ ਹੁੰਦੇ। ਵਲਕਦ ਹਮਤ ਬਿਹੀ, ਔਰ ਉਸ ਔਰਤ ਨੇ ਤਾਂ ਯੂਸਫ ਅਲੈ ਇਸਲਾਮ ਵੱਲ ਰੁੱਖ ਕੀਤਾ, ਪੱਕਾ ਇਰਾਦਾ ਕੀਤਾ ਕਿ ਮੈਂ ਇੰਨਾ ਗੁਨਾਹ ਕਰਨਾ ਹੈ। ਵਹਮਾ ਬਿਹਾ ਲੌਲਾ ਰਾ ਬੁਰਹਾਨ ਰੱਬੀ, ਅਤੇ ਯੂਸਫ ਵੀ ਉੱਧਰ ਮਾਇਲ ਹੁੰਦੇ ਅਗਰ ਉਹ ਆਪਣੇ ਰੱਬ ਦੀ ਕੋਈ ਬੁਰਹਾਨ ਨਾ ਦੇਖਦੇ। ਇਹਦੇ ਬਾਰੇ 'ਚ ਮੁਖਤਲਿਫ ਤਸਵੀਰਾਂ ਦੇ 'ਚ ਆ ਰਿਹਾ ਹੈ ਕਿ ਹਜ਼ਰਤ ਯਾਕੂਬ ਅਲੈ ਇਸਲਾਮ ਦਾ ਚਿਹਰਾ ਸਾਹਮਣੇ ਆ ਗਿਆ, ਸਾਹਮਣੇ ਕੋਈ ਆਇਤ ਲਿਖੀ ਹੋਈ ਆ ਗਈ, ਜਿਸ ਤਰ੍ਹਾਂ ਵੀ ਹੋਇਆ ਅੱਲਾਹ ਤਾਲਾ ਨੂੰ ਇਹਨਾਂ ਚੀਜ਼ਾਂ ਦੀ ਵੀ ਜ਼ਰੂਰਤ ਨਹੀਂ। ਅੱਲਾਹ ਤਾਲਾ ਨੇ ਦਿਲ ਦੇ ਵਿੱਚ ਗੱਲ ਪਾਤੀ ਕਿ ਇਹ ਕੰਮ ਨਹੀਂ ਕਰਨਾ, ਅਤੇ ਇਹੋ ਹੀ ਬੁਰਹਾਨ ਹੈ ਅੱਲਾਹ ਤਾਲਾ ਦੀ। ਕੁਛ ਵੀ ਹੋ ਸਕਦਾ, ਜਿਹੜੀ ਗੱਲ ਕੁਰਾਨ ਸ਼ਰੀਫ ਨੇ ਵਾਧੇ ਤੌਰ 'ਤੇ ਬਿਆਨ ਨਹੀਂ ਕੀਤੀ ਤਾਂ ਅਸੀਂ ਯਕੀਨ ਨਾਲ ਨਹੀਂ ਕਹਿ ਸਕਦੇ ਕੀ ਹੋਇਆ। ਉਹਨੇ ਕਿਹਾ ਕਿ ਬੁਰਹਾਨ ਦਿਖਾਤੀ, ਬਸ ਅਸੀਂ ਕਹਾਂਗੇ ਬੁਰਹਾਨ ਦਿਖਾਤੀ। ਕਜ਼ਾਲਿਕ ਅਲੀ ਨਸਰਿਫ ਅਨਹੁ ਸੂਆ ਵਲ ਫਾਸ਼ਾ, ਇਸ ਤਰ੍ਹਾਂ ਹੀ ਅਸੀਂ ਦੂਰ ਕਰ ਕੀਤੀ ਯੂਸਫ ਤੋਂ ਬੁਰਾਈ ਅਤੇ ਬੇਹਯਾਈ। ਇਨਹੁ ਮਿਨ ਇਬਾਦਿਨਾ ਅਲ ਮੁਖਲਸੀਨ, ਕੋਈ ਸ਼ੱਕ ਨਹੀਂ, ਯੂਸਫ ਸਾਡੇ ਮੁਖਲਸ ਬੰਦਿਆਂ ਦੇ ਵਿੱਚੋਂ ਹੀ ਸੀ ਜਿਹਨਾਂ ਨੂੰ ਅਸੀਂ ਆਪਣੇ ਵਾਸਤੇ ਖਾਲਸ ਕੀਤਾ ਹੋਇਆ ਸੀ। ਵਸਤਬਕਲ ਬਾਬਾ, ਯਾਨੀ ਯੂਸਫ ਅਲ ਇਸਲਾਮ ਨੇ ਉੱਥੋਂ ਦੌੜ ਲਾਈ ਬੂਹੇ ਵੱਲ, ਅਤੇ ਸਾਰੇ ਬੂਹੇ ਜਿਹੜੇ ਬੰਦ ਕੀਤੇ ਸਨ ਉਹ ਯੂਸਫ ਅਲ ਇਸਲਾਮ ਦੇ ਵਾਸਤੇ ਅੱਲਾਹ ਤਾਲਾ ਖੋਲ੍ਹਦਾ ਚਲਾ ਗਿਆ। ਅਤੇ ਦੋਨੋਂ ਦੌੜੇ ਦਰਵਾਜ਼ੇ ਵੱਲ, ਵਕਦਤ ਕਮੀਸਾ ਉਹ ਮਿੰਦ ਉਬਰਿਨ, ਉਸ ਔਰਤ ਨੇ ਯੂਸਫ ਅਲ ਇਸਲਾਮ ਨੂੰ ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ ਅਤੇ ਪਿੱਛੋਂ ਕੁੜਤਾ ਉਹਨਾਂ ਦਾ ਫਟ ਗਿਆ। ਅਲਫ ਯਾ ਸੈਦ ਹਾਲਤ ਅਲ ਬਾਬ, ਔਰ ਆਖਰੀ ਦਰਵਾਜ਼ੇ ਦੇ ਉੱਤੇ ਉਹ ਵਜ਼ੀਰ ਜਿਹੜਾ ਸੀ ਉਸ ਔਰਤ ਦਾ ਖਾਵੰਦ, ਉਹਦੇ ਨਾਲ ਮੁਲਾਕਾਤ ਹੋ ਗਈ ਅਤੇ ਔਰਤ ਨੇ ਉਹੀ ਕੀਤਾ ਜੋ ਹਮੇਸ਼ਾ ਕਰਦੀ ਹੈ। ਕਾਸ਼ੀ ਵਿਦਾਇਤ ਹੈ ਨਾ ਸਾਡੇ ਵਾਸਤੇ, ਔਰਤ ਜਿਹੜੀ ਹੈ ਕਿਸੇ ਮਰਦ ਨੂੰ ਪੱਟੂ ਪਾਏਗੀ ਔਰ ਉਹਨੂੰ ਇਹ ਯਕੀਨ ਦਿਹਾਨੀ ਕਰਾ ਦੀ ਕਿਹਨੂੰ ਪਤਾ ਲੱਗਣਾ ਹੈ ਆ ਜਾ, ਲੇਕਿਨ ਜਦੋਂ ਫੜੀ ਜਾਏਗੀ ਯਾਦ ਰੱਖੋ ਔਰਤ ਸਾਰਾ ਮੁੱਦਾ ਜੋ ਹੈ ਉਹ ਉਸ ਬੰਦੇ 'ਤੇ ਪਾਏਗੀ। ਇਹੋ ਕੀਤਾ ਉਸ ਔਰਤ ਨੇ, ਇਹ ਸਾਡੇ ਵਾਸਤੇ ਮਰਦਾਂ ਦੇ ਵਾਸਤੇ ਰਹਿਨੁਮਾਈ ਹੈ। ਕਾਲਤ ਮਾ ਜਜ਼ਾਉ ਮਨ ਅਰਾਦਾ ਬਿ ਅਹਲਿਕਾ ਸੂਅਨ, ਉਹ ਬੰਦਾ ਜਿਹੜਾ ਤੇਰਾ ਘਰ ਵਾਲੀਆਂ ਦੇ ਨਾਲ ਕੋਈ ਬੁਰਾ ਇਰਾਦਾ ਰੱਖੇ ਉਹਦੀ ਕੀ ਸਜ਼ਾ ਹੈ? ਇਲਾ ਯੁਸ ਜਾਣਾ ਓ ਅਜ਼ਾਬੁਨ ਅਲੀਮ, ਸਿਵਾਏ ਇਹਦੇ ਕਿ ਉਹਨੂੰ ਜੇਲ੍ਹ 'ਚ ਪਾ ਦਿੱਤਾ ਜਾਵੇ ਜਾਂ ਉਹਨੂੰ ਬਹੁਤ ਸਜ਼ਾ ਦਿੱਤੀ ਜਾਵੇ ਤਕਲੀਫ ਦੇਣ ਵਾਲੀ। ਕਾਲਾ ਹਵਦ ਯੂਸਫ ਇਸਲਾਮ ਅੱਕੇ ਬੱਕੇ ਰਹਿ ਗਏ, ਕਹਿਣ ਲੱਗੇ ਹੀਰ ਆਬਦਤੀਆਂ ਨਫਸੀ, ਇਹਨੇ ਮੇਰੇ ਕੋਲ ਤਕਾਜ਼ਾ ਕੀਤਾ ਬੁਰਾਈ ਦਾ, ਬਸ ਸ਼ਾਹਿਦਾ ਸ਼ਾਹਿਦ ਉਮ ਨਾ ਲਿਆ, ਔਰ ਉਸ ਔਰਤ ਦੇ ਘਰ ਵਾਲਿਆਂ ਦੇ ਵਿੱਚੋਂ ਇੱਕ ਗਵਾਹੀ ਦੇਣ ਵਾਲੇ ਨੇ ਗਵਾਹੀ ਦਿੱਤੀ ਔਰ ਪਤਾ ਇਹ ਚੱਲਦਾ ਕਿ ਉਹ ਬੱਚਾ ਸੀ, ਗਾਲਬਨ ਉਸ ਔਰਤ ਦਾ ਭਣੇਵਾਂ ਸੀ, ਬਿਲਕੁਲ ਦੁੱਧ ਪੀਂਦਾ ਬੱਚਾ। ਉਹਨੇ ਕਿਹਾ ਓਏ ਦੇਖੋ ਦੇਖੋ ਯੂਸਫ ਦਾ ਜਾਇਜ਼ਾ ਲਓ, ਇਨ ਕਾਨਾ ਕਮੀਜ਼ ਉਹ ਖੁਦ ਦਾ ਮੈਨੂੰ ਕੋਬਲ, ਜੇ ਤਾਂ ਯੂਸਫ ਦੀ ਕਮੀਜ਼ ਅੱਗੋਂ ਯੂਸਫ ਦਾ ਕੁੜਤਾ ਅੱਗੋਂ ਫਟਿਆ ਹੋਵੇ ਫਿਰ ਸਮਝ ਲਓ ਕਿ ਔਰਤ ਸੱਚੀ ਹੈ। ਇਹ ਪਰੇ ਤੱਕਰੀ ਸੀ ਉਹਨੂੰ, ਇਹ ਉੱਧਰ ਵੱਧ ਰਿਹਾ ਸੀ। ਫਸਾਦਾ ਕਾ ਤਹੂ ਅਮਿਨਲ ਕਾਜ਼ਿਬੀਨ, ਤਾਂ ਯੂਸਫ ਝੂਠਾ ਅਲੈ ਸਲਾਹ, ਵਹੀਨ ਕਾ ਨਾ ਕਮੀਜ਼ ਹੋ ਕੁਦਾ ਮਿਨ ਦੁਬਰੇ, ਪਰ ਜੇ ਕਮੀਜ਼ ਪਿੱਛੋਂ ਫਟੀ ਨਜ਼ਰ ਆਵੇ ਕਦਬਤ ਅਤੇ ਔਰਤ ਝੂਠੀ ਹੈ, ਵਹੂ ਮਿਨ ਸਾਦਕੀਨ, ਅਤੇ ਯੂਸਫ ਸੱਚਾ ਅਲੈ ਸਲਾਮ। ਫਲੰਮਾ ਰਾ ਕਮੀਜ਼ ਹੋ, ਜਦੋਂ ਉਸ ਔਰਤ ਦੇ ਖਾਵੰਦ ਨੇ ਯੂਸਫ ਅਲੈ ਇਸਲਾਮ ਦਾ ਜਾਇਜ਼ਾ ਲਿਆ ਅਤੇ ਰਾ ਕਮੀਜ਼ ਹੋ ਕੁਦਾ ਮਿਨ ਦੁਬਰੇ, ਯੂਸਫ ਦੀ ਕਮੀਜ਼ ਨੂੰ ਪਿੱਛੋਂ ਫਟਿਆ ਦੇਖਿਆ, ਕਾਲਾ ਇੰਨਾ ਹੂ ਮਿਨ ਕਹੀ ਦੇ ਕੁੰਨਾ, ਤੂੰ ਸਾਰੀ ਕਹਾਣੀ ਸਮਝ ਗਿਆ। ਅਤੇ ਕਹਿਣ ਲੱਗਾ ਬੀਵੀ ਨੂੰ ਇੰਨਾ ਹੂ ਮਿਨ ਕਹੀ ਦੇ ਕੁੰਨਾ, ਇਹ ਸਭ ਤੁਹਾਡੀਆਂ ਔਰਤਾਂ ਦੀਆਂ ਹੇਰਾ ਫੇਰੀਆਂ, ਇੰਨਾ ਕਹੀ ਦਾ ਕੁੰਨਾ ਅਜ਼ੀਮ, ਤੁਹਾਡੀਆਂ ਹੇਰਾ ਫੇਰੀਆਂ ਦੇ ਕਿਆ ਹੀ ਕਹਿਣੇ। ਯੂਸਫ ਆ ਰਹੇ ਦਾ ਨਹਾਦਾ, ਫਿਰ ਯੂਸਫ ਇਸਲਾਮ ਨੂੰ ਕਹਿਣ ਲੱਗਾ ਯੂਸਫ ਚੱਲ ਮਿੱਟੀ ਪਾ, ਜਾਣ ਦੇ ਹੁਣ ਤੂੰ ਮਿੱਟੀ ਪਾ ਦੇ, ਯੂਸਫ ਆ ਰਹੇ ਦਾ ਨਹਾਦਾ। ਔਰ ਨਾਲ ਹੀ ਬੀਵੀ ਨੂੰ ਕਹਿਣਾ ਵਸਤਗਫਿਰਲੀ ਜ਼ੰਬਿਕ, ਤੂੰ ਆਪਣੇ ਗੁਨਾਹ ਦੀ ਮਾਫ਼ੀ ਮੰਗ, ਇੰਨਾ ਕਿ ਕੁੰਤੇ ਮਿਨਲ ਖਾਤੀਨ, ਤੂੰ ਹੀ ਗੁਨਾਹਗਾਰ ਹੈ। ਲੇਕਿਨ ਦੇਖਣ ਵਾਲੇ ਉਹ ਇੱਕ ਗੱਲ ਯਾਦ ਰੱਖੋ, ਇਹ ਸੂਰਤ ਦਾ ਬੜਾ ਇੱਕ ਵੱਡਾ ਸਬਕ ਜੇ ਕਿ ਸੈਕਸ ਸਕੈਂਡਲ, ਇਹਨੇ ਤਾਂ ਜਿੰਨੀ ਮਰਜ਼ੀ ਪਿੱਟੀਆਂ ਪਾ ਲਓ, ਜਿੰਨੇ ਮਰਜ਼ੀ ਪਰਦੇ ਪਾ ਲਓ, ਪਰ ਇਹ ਕਦੀ ਲੁਕੇ ਨਹੀਂ ਰਹੇ। ਕਹਿੰਦੇ ਨੇ ਜੰਗਲ ਦੀ ਅੱਗ ਤਰ੍ਹਾਂ ਫੈਲਣਾ, ਜੰਗਲ ਦੀ ਅੱਗ ਵੀ ਸ਼ਾਇਦ ਆਰਾਮ ਨਾਲ ਫੈਲਦੀ ਹੋਣੀ ਹੈ, ਇਹ ਸੈਕਸ ਸਕੈਂਡਲ ਜਿਹੜੇ ਨੇ ਇਹ ਬਹੁਤ ਜਲਦੀ ਫੈਲਦੇ। ਜਦੋਂ ਅਮਰੀਕਾ ਦੇ ਸਦਰ ਬਿਲ ਕਲਿੰਟਨ ਦਾ ਮੋਨਿਕਾ ਦੇ ਨਾਲ ਮੁਆਸ਼ਕਾ ਟੀਵੀ 'ਤੇ ਆਇਆ ਸੀ, ਮੈਂ ਨਹੀਂ ਸਮਝਦਾ ਪੂਰੀ ਦੁਨੀਆ ਦੇ ਵਿੱਚ ਕੋਈ ਦੋ ਬੰਦੇ ਅਗਲੇ ਦਿਨ ਦਫ਼ਤਰ 'ਚ ਜਾਂ ਬਾਜ਼ਾਰ 'ਚ ਜਾਂ ਸਕੂਲ 'ਚ ਜਾਂ ਕਾਲਜ 'ਚ ਮਿਲੇ ਹੋਣਗੇ ਅਤੇ ਉਹਨਾਂ ਨੇ ਇਹ ਨਾ ਪੁੱਛਿਆ ਵੀ ਦੂਸਰੇ ਨੂੰ ਰਾਤੀ ਖਬਰਾਂ ਸੁਣੀਆਂ ਸਨੀ। ਔਰ ਕਈ ਤਾਂ ਐਡੇ ਕਾਲੇ ਪੈ ਗਏ ਹੋਣਗੇ ਕਿ ਖਬਰਾਂ ਦੇ ਦੌਰਾਨ ਹੀ ਉਹਨਾਂ ਨੇ ਫੋਨ ਖੜਕਾ ਦਿੱਤਾ ਹੋਣਾ, ਓਏ ਖਬਰਾਂ ਲਾਈ, ਬੜੀ ਮਜ਼ੇਦਾਰ ਖਬਰ ਆ ਰਹੀ। ਉਹੀ ਹੋਇਆ, ਵਕਾਲ ਅਨ ਸਵਤਨ ਫਿਲ ਮਦੀਨਾ ਤਿਮਰਾਤ ਉਲ ਅਜ਼ੀਜ਼ ਤੁਰਾਬ ਤੋ ਫਤਾਹ ਅਨ ਨਫਸੀ ਕਦ ਸ਼ਹਾ ਫਾ ਹੁਬਾ ਇੰਨਾ ਲਾ ਨਾ ਰਾਹਾ ਫਿ ਦਲਾਲ ਮੁਬੀਨ। ਸ਼ਹਿਰ ਦੀ ਔਰਤਾਂ ਕਹਿਣ ਲੱਗੀਆਂ ਓਏ ਨਹੀਂ ਸੁਣਿਆ, ਉਹ ਫਲਾਣੇ ਵਜ਼ੀਰ ਦੀ ਬੀਵੀ ਗੁਲਾਮ ਨਾਲ ਫਸ ਗਈ ਔਰ ਉਹਦੇ ਕੋਲੋਂ ਉਹ ਕਹਿ ਰਹੀ ਹੈ ਕਿ ਤੂੰ ਮੇਰੇ ਨਾਲ ਆ ਕੇ ਤਾਲੁਕ ਕਾਇਮ ਕਰ। ਕਦ ਸ਼ਕਾ ਫਾ ਹੁਬਾ, ਔਰ ਮਲੂਮ ਹੁੰਦਾ ਉਹ ਤਾਂ ਉਹਦੀ ਮੁਹੱਬਤ ਦੇ ਵਿੱਚ ਬਸ ਬੁਰੀ ਤਰ੍ਹਾਂ ਫਸ ਗਈ। ਇੰਨਾ ਲੜਾ ਰਾਹ ਫਿਰ ਦਲਾਲ ਮੁਬੀਨ, ਬਲਕਿ ਸੰਤਾ ਮਲੂਮ ਹੁੰਦਾ ਕਿ ਪਟਰੀਓ ਹੀ ਲੈ ਗਈ ਵਿਚਾਰੀ। ਫਲੰਮਾ ਸਮੀਅਤ ਮੈਂ ਮਕਰੇ, ਇੰਨਾ ਹੁਣ ਜਦੋਂ ਇਹਨਾਂ ਦੀਆਂ ਗੱਲਾਂ ਉਹਦੇ ਤੱਕ ਪਹੁੰਚੀਆਂ ਵਜ਼ੀਰ ਦੀ ਬੀਵੀ ਤੱਕ, ਅਰਸਲਤ ਇਲੈਹਿੰਨਾ, ਉਹਨੇ ਉਹਨਾਂ ਸਾਰੀਆਂ ਨੂੰ ਬੁਲਾ ਭੇਜਿਆ। ਵ ਆਤਦਤ ਲਹੁੰਨਾ ਮੁਤਕਾ, ਔਰ ਉਹਨਾਂ ਦੇ ਵਾਸਤੇ ਇੱਕ ਦਾਵਤ, ਇੱਕ ਰਿਸੈਪਸ਼ਨ ਦਾ ਬੰਦੋਬਸਤ ਕੀਤਾ, ਖਾਣ ਪੀਣ ਦਾ ਪ੍ਰੋਗਰਾਮ ਬਣਾਇਆ। ਵ ਆਤਦ ਕੁੱਲਾ ਵਾਹਿਦਤ ਮਿਨਹੁੰਨਾ ਸਿੱਕੀਨਾ, ਉਹਨਾਂ ਸਾਰੀਆਂ ਨੂੰ ਇੱਕ ਇੱਕ ਚਾਕੂ ਫੜਾਤਾ, ਛੁਰੀ ਫੜਾਤੀ, ਜ਼ਾਹਿਰ ਸੇਬ ਕੱਟਣ ਵਾਸਤੇ, ਕੇਕ ਕੱਟਣ ਵਾਸਤੇ, ਜਾਂ ਜੋ ਵੀ ਕੁਛ ਕੱਟਣ ਦੀ ਚੀਜ਼ ਸੀ ਉਹ ਵੀ ਦੇਤੀ। ਹੁਣ ਜਿਹੜੀ ਵੀ ਔਰਤ ਤੁਸੀਂ ਸਮਝੋ ਕਿ ਉੱਥੇ ਆਈ ਸੀ, ਇੱਕ ਵਜ਼ੀਰ ਦੀ ਬੀਵੀ ਇੱਕ ਦਾਵਤ 'ਤੇ ਬੁਲਾ ਰਹੀ ਹੈ, ਉੱਥੇ ਵਿਚਾਰੀਆਂ ਕੋਈ ਗਰੀਬ ਔਰਤਾਂ ਝੁੱਗੀਆਂ 'ਚ ਰਹਿਣ ਲੈਂਦੀਆਂ ਆਉਣਗੀਆਂ, ਕੌਣ ਆਉਣਗੀਆਂ? ਔਰਤਾਂ, ਵੱਡਿਆਂ ਘਰਾਂ ਦੀਆਂ ਔਰਤਾਂ, ਵਜ਼ੀਰਾਂ ਦੀਆਂ, ਸੈਕਟਰੀਆਂ ਦੀਆਂ ਬੀਵੀਆਂ ਆਉਣਗੀਆਂ। ਹੁਣ ਉਹ ਆ ਕੇ ਉੱਥੇ ਖਾਣੇ ਦੀਆਂ ਭੁੱਖੀਆਂ ਤਾਂ ਨਹੀਂ, ਜਲਦੀ ਜਲਦੀ ਲੱਭ ਰਹੀਆਂ ਹੋਣਗੇ, ਖਾਣਾ ਕਿਤੇ ਫਟਾਫਟ ਖਾਈਏ ਅਤੇ ਜਾਈਏ, ਨਹੀਂ, ਉਹ ਰਜੀਆਂ ਔਰਤਾਂ ਸਨ। ਪਰ ਇੱਕ ਖੁਦਖੁਦੀ ਉਹਨਾਂ ਨੂੰ ਜ਼ਰੂਰ ਲੱਗੀ ਹੋਈ ਸੀ ਕਿ ਉਹ ਮੁੰਡਾ ਕਿਹੜਾ ਜਿਹਨੇ ਐਡੀ ਵੱਡੀ ਔਰਤ ਦੀ ਮੱਤ ਮਾਰਤੀ। ਉਹਨਾਂ ਦੇ ਘਰ ਵੀ ਗੁਲਾਮ ਸਨ, ਲੇਕਿਨ ਉਹਨਾਂ ਨੂੰ ਕਦੀ ਖਾਹਿਸ਼ ਨਹੀਂ ਹੋ ਸੀ ਕਿਸੇ ਗੁਲਾਮ ਦੇ ਨਾਲ ਜਿਨਸੀ ਤਾਲੁਕ ਕਾਇਮ ਕਰਨ ਦੀ, ਔਰ ਉਸ ਔਰਤ ਨੂੰ ਜਾਣਦੀਆਂ ਸਨ ਕਿ ਔਰਤ ਹੈ ਵੀ ਐਸੀ ਨਹੀਂ ਸੀ। ਲੇਕਿਨ ਉਹਨਾਂ ਨੂੰ ਇੱਕ ਕਹਿ ਸੀ ਕਿ ਹੋਵੇ ਨਾ ਹੋਵੇ ਕਿ ਉਹ ਮੁੰਡਾ ਹੀ ਕੋਈ ਖਾਸ ਹੋਣਾ ਜਿਹਨੇ ਐਡੀ ਵੱਡੀ ਔਰਤ ਦੀ ਮੱਤ ਮਾਰੀ। ਜ਼ਿਆਦਾ ਉਹ ਲੱਭ ਰਹੀਆਂ ਸਨ, ਹੈ ਨਹੀਂ, ਇਹਨਾਂ ਮੁੰਡਿਆਂ 'ਚ ਭਲਾ ਯੂਸਫ ਕਿਹੜਾ, ਕਿਸੇ ਪਤਾ ਨਹੀਂ ਮੈਨੂੰ। ਇਸ ਵਾਸਤੇ ਕਿ ਜਿੰਨੇ ਵੀ ਨੌਕਰ ਕੰਮ ਕਰ ਰਹੇ ਸਨ ਉੱਥੇ, ਉਹਨਾਂ 'ਚ ਕੋਈ ਵੀ ਕੋਈ ਐਡਾ ਖੂਬਸੂਰਤ ਨਹੀਂ ਸੀ, ਐਡਾ ਸੋਹਣਾ ਨਹੀਂ ਸੀ ਕਿ ਉਹਦੇ ਵਾਸਤੇ ਉਹਦੀ ਮਾਲਕਣ ਜਿਹੜੀ ਹੈ ਉਹ ਉਹਨੂੰ ਖਿਆਲ ਆਵੇ ਕਿ ਮੈਂ ਇਹਦੇ ਨਾਲ ਤਾਲਕ ਕਾਇਮ ਕਰਾਂ। ਔਰ ਉਹ ਵੀ ਬੜੀ ਉਸਤਾਦ ਸੀ, ਉਹਨੇ ਯੂਸਫ ਅਲੈਹਿ ਸਲਾਮ ਨੂੰ ਅੰਦਰ ਕਿਧਰੇ ਮਸਰੂਫ ਰੱਖਿਆ ਸੀ, ਕਿਚਨ ਦੇ ਵਿੱਚ ਜਾਂ ਕਿਸੇ ਹੋਰ ਥਾਂ 'ਤੇ ਬਿਠਾਇਆ ਸੀ, ਔਰ ਜਦੋਂ ਉਹਨਾਂ ਨੂੰ ਕਿਹਾ ਕਿ ਬਿਸਮਿਲ੍ਲਾ ਕਰੋ ਜੀ, ਖਾਓ, ਸ਼ੁਰੂ ਕਰੋ, ਬਿਸਮਿਲ੍ਲਾ ਕਰੋ, ਔਰ ਉਹ ਪਹਿਲਾ ਆਈਟਮ ਜਿਹੜਾ ਸੀ ਉਹ ਕੱਟਣ ਵਾਲਾ ਸੀ, ਹਰ ਇੱਕ ਨੇ ਛੁਰੀ ਫੜੀ ਹੱਥ ਦੇ ਵਿੱਚ, ਤੋਂ ਸੇਬ ਜਾਂ ਕੋਈ ਕੇਕ ਫੜ ਕੇ ਤੋਂ ਕੱਟ ਰਹੀ ਹੈ। ਅਤੇ ਉਸ ਵਕਤ ਉਹਨਾਂ ਦੇ ਪਿੱਛੇ ਦੇਖ ਕੇ ਤਾਂ ਯੂਸਫ ਅਲੈਹਿ ਸਲਾਮ ਨੂੰ ਇਹ ਯੂਸਫ ਜ਼ਰਾ ਮੇਰੀ ਗੱਲ ਸੁਣੀ, ਹੁਣ ਕੀ ਹੋਣਾ ਸੀ, ਉਹ ਸਾਰੀਆਂ ਔਰਤਾਂ ਆਈਆਂ ਤਾਂ ਉਦੋਂ ਯੂਸਫ ਅਲੈਹਿ ਸਲਾਮ ਨੂੰ ਦੇਖਣੀ ਸਨ, ਅਤੇ ਉਹਨਾਂ ਨੇ ਫਲ ਸ਼ਲ ਕੱਟਦੇ ਆ ਜਾਂ ਕੇਕ ਕੱਟਦੇ ਆ, ਬਿਲਕੁਲ ਬਗੈਰ ਸੋਚੇ ਸਮਝਿਆ, ਬਗੈਰ ਇਰਾਦੀ ਤੌਰ 'ਤੇ ਉਹਨਾਂ ਨੇ ਪਿੱਛੇ ਦੇਖਿਆ ਇਸ ਤਰ੍ਹਾਂ ਕਰਕੇ, ਔਰ ਜਦੋਂ ਪਿੱਛੇ ਦੇਖਿਆ ਤਾਂ ਛੁਰੀਆਂ ਉਹਨਾਂ ਦੇ ਹੱਥਾਂ 'ਤੇ ਲੱਗ ਗਈਆਂ। ਇਹ ਨਹੀਂ ਮਤਲਬ ਕਿ ਉਹਨਾਂ ਨੇ ਜਿਸ ਤਰ੍ਹਾਂ ਚੋਰ ਦੇ ਹੱਥ ਕੱਢੀ ਉਹਦੇ ਹੱਥ ਕੱਟ ਕੇ ਅਤੇ ਪੜੇ ਸੁੱਟ 'ਤੇ, ਨਹੀਂ, ਲੱਗੀਆਂ ਛੁਰੀਆਂ ਉਹਨਾਂ ਦੇ ਹੱਥ 'ਤੇ, ਉਹਨਾਂ ਨੇ ਆਪਣੇ ਹੱਥ ਵੱਢ ਲਿਆ ਇਸ ਲਿਹਾਜ਼ ਨਾਲ। ਵਕਾਲਾ ਤੇ ਖੁਰਜ ਅਲੈ ਹਿੰਨਾ, ਅਤੇ ਯੂਸਫ ਨੂੰ ਕਿਹਾ ਕਿ ਜ਼ਰਾ ਇਹਨਾਂ ਦੇ ਸਾਹਮਣੇ ਆ। ਫਲਮ ਮਾਰਾ ਹੀ ਨਾ ਹੋ, ਜਦੋਂ ਉਹਨਾਂ ਨੇ ਯੂਸਫ ਨੂੰ ਦੇਖਿਆ ਅਲੈ ਸਲਾਮ, ਅਕਬਰ ਨਾ ਹੋ, ਹੈਰਾਨ ਰਹਿ ਗਈਆਂ। ਵਕਤਾ ਨਾ ਆਈ ਦੀਆ ਹੁੰਨਾ, ਔਰ ਦੇਖਦਿਆਂ ਦੇਖਦਿਆਂ ਐਸੀਆਂ ਮਸਤ ਹੋਈਆਂ ਕਿ ਹੱਥ ਕੱਟ ਗਿਆ ਉਹਨਾਂ ਦੇ। ਵਕੁਲਨਾ ਹਾਸ਼ਾ ਲਿਲਾਹ, ਔਰ ਕਹਿਣ ਲੱਗੀਆਂ ਹਾਏ ਅੱਲਾ, ਮਾ ਹਾਜ਼ਾ ਬਸ਼ਰਾ, ਇਹ ਤਾਂ ਕੋਈ ਇਨਸਾਨ ਹੈ ਹੀ ਨਹੀਂ, ਇਨ ਹਾਜ਼ਾ ਇਲਾ ਮਲਕੁਨ ਕਰੀਮ, ਇਹ ਤਾਂ ਕੋਈ ਬੜਾ ਇੱਜ਼ਤ ਵਾਲਾ ਫਰਿਸ਼ਤਾ ਹੈ, ਬਹੁਤ ਵੱਡਾ ਫਰਿਸ਼ਤਾ ਹੈ। ਕਾਲਤ, ਹੁਣ ਹੋਈ ਸ਼ੇਰ ਉਹ ਅੱਲਾ ਦੀ ਬੰਦੀ, ਕਾਲਤ ਕਹਿਣ ਲੱਗੀ, ਫਜ਼ਾਲਿਕੁਨ ਅੱਲਾ ਦੀ ਲੁਮਤੁਨ ਨੀ ਫੀ, ਇਹ ਮੁੰਡਾ ਸੀ ਜਿਹਦੇ ਵਾਸਤੇ ਮੈਨੂੰ ਬੜੀਆਂ ਟੱਪ ਟੱਪ ਕੇ ਗੱਲਾਂ ਕਰ ਰਹੀਆਂ, ਸੋ ਦੇਖਿਆ ਜੀ ਆਪਣਾ ਹਾਲ, ਭਲਾ ਕਦਰਾ ਬਤ ਹੋਆ ਨਫਸਹੀ, ਮੈਂ ਵਾਕਈ ਉਹ ਤੂੰ ਖਾਹਿਸ਼ ਦਾ ਇਜ਼ਹਾਰ ਕੀਤਾ ਸੀ, ਮੈਂ ਵਾਕਈ ਚਾਹਿਆ ਸੀ ਕਿ ਉਹ ਮੇਰੇ ਨਾਲ ਤਾਲੁਕ ਕਾਇਮ ਕਰੇ। ਫਸਤਾਸਮ, ਲੇਕਿਨ ਇਹ ਬੜਾ ਪੱਕਾ ਰਿਹਾ, ਹਿਲਿਆ ਹੀ ਨਹੀਂ, ਆਪਣੇ ਆਪ ਨੂੰ ਉਹਨੇ ਸਾਂਭ ਕੇ ਰੱਖਿਆ। ਵਲਮ ਵਲਾ ਇਲਮ ਯਫਲ ਮਾ ਅਮਰੂ, ਅਤੇ ਜੇ ਹੁਣ ਵੀ ਉਹ ਮੇਰੀ ਗੱਲ ਨਹੀਂ ਮੰਨੇਗਾ, ਜੋ ਕਹਿੰਦੀ ਆ ਨਹੀਂ ਕਰੇਗਾ, ਲਯੁਸ ਜਨੰਨਾ, ਫਿਰ ਇਹਨੂੰ ਜੇਲ੍ਹ 'ਚ ਭੇਜ ਦਿੱਤਾ ਜਾਏਗਾ। ਵਲਾ ਯਕੂਨ ਅਮਿਨਾ ਸਾਗਿਰੀਨ, ਔਰ ਫਿਰ ਬੇਇੱਜ਼ਤ ਹੋ ਜਾਏਗਾ। ਇਸ ਵਾਸਤੇ ਕਿ ਜਦੋਂ ਵੀ ਛੋਟੇ ਵੱਡੇ ਦਰਮਿਆਨ ਕੋਈ ਝਗੜਾ ਹੁੰਦਾ ਹੈ, ਅਦਾਲਤਾਂ ਲੱਗਦੀਆਂ ਨੇ, ਕਮਿਸ਼ਨ ਬੈਠਦੇ ਨੇ, ਫੈਸਲਾ ਇੱਕੋ ਹੀ ਹੁੰਦਾ ਹੈ ਕਿ ਵੱਡਾ ਠੀਕ ਹੈ ਅਤੇ ਛੋਟਾ ਗਲਤ ਹੈ, ਵੱਡਾ ਸੱਚਾ ਅਤੇ ਛੋਟਾ ਝੂਠਾ ਹੈ, ਉਹ ਹੀ ਹੋਇਆ, ਬੇਇੱਜ਼ਤ ਹੀ ਹੋਏਗਾ, ਮੇਰੀ ਗੱਲ ਮੰਨ ਲਵੇ। ਉਸ ਤੋਂ ਬਾਅਦ ਜੋ ਯੂਸਫ ਅਲੈਹਿ ਸਲਾਮ ਨੇ ਦੁਆ ਮੰਗੀ, ਉਹ ਸਾਡੇ ਸਾਰੇ ਮਰਦਾਂ ਦੇ ਵਾਸਤੇ ਕੁਰਾਨ ਸ਼ਰੀਫ ਦੀ ਰਹਿਨਮਾਈ ਹੈ। ਹਜ਼ਰਤ ਯੂਸਫ ਨੇ ਇਹ ਨਹੀਂ ਕਿਹਾ ਅੱਗੇ ਵੀ ਮੈਂ ਤਾਂ ਨੇੜੇ ਲੱਗਣ ਦਿੱਤਾ ਅਤੇ ਹੁਣ ਵੀ ਮੈਂ ਤਾਂ ਨੇੜੇ ਨਹੀਂ ਲੱਗਣ ਦੇਣਾ, ਜੋ ਮਰਜ਼ੀ ਕਰਨਾ ਕਰ ਲੈ, ਆਪਣੇ ਰੱਬ ਦੇ ਸਾਹਮਣੇ ਹੱਥ ਜੋੜ ਲੈ, ਰੱਬ ਸਿਜਨੂੰ ਹੱਬੂ ਹੀ ਲਈ ਆ ਮੈਂ ਮਾਇਆ ਤੂੰ ਉਹਨਾਂ ਨਹੀਂ ਲਈ, ਰੱਬਾ ਜਿੱਧਰ ਮੈਨੂੰ ਇਹ ਬੁਲਾ ਰਹੀਆਂ ਨੇ ਉਸ ਤੋਂ ਮੈਨੂੰ ਜੇਲ੍ਹ ਚੰਗੀ ਹੈ। ਵਹਿਲਾ ਤਸਰਿਫ ਅੰਨੀ ਕਹੀਦਾ ਹੁੰਨਾ, ਔਰ ਅਗਰ ਤੂੰ ਇਹਨਾਂ ਦੇ ਇਸ ਟਰੈਪ ਨੂੰ, ਇਹਨਾਂ ਦੇ ਇਸ ਚਾਲ ਨੂੰ ਮੇਰੇ ਤੋਂ ਦੂਰ ਨਾ ਕੀਤਾ, ਅਸਬੋਈ ਲਈ ਹਿੰਨਾ, ਅਤੇ ਫਿਰ ਮੇਰੀ ਬਸ ਸੀ, ਫਿਰ ਮੈਂ ਵੀ ਇਹਨਾਂ ਵੱਲ ਮਾਇਲ ਹੋ ਜਾਵਾਂਗਾ, ਫਿਰ ਮੈਂ ਵੀ ਇਹਨਾਂ ਦੀ ਗੱਲਾਂ 'ਚ ਆ ਜਾਵਾਂਗਾ। ਵਾ ਕੁੰਮ ਮਿਨਲ ਜਾਹਿਲੀਨ, ਅਤੇ ਮੈਂ ਜਜ਼ਬਾਤੀ ਹੋ ਜਾਵਾਂਗਾ। ਔਰ ਅੱਲਾਹ ਤਾਲਾ ਫਰਮਾ ਰਿਹਾ ਫਸ ਅਜਾਬ ਅਲਹੁ ਰੱਬੂ, ਯੂਸਫ ਦੇ ਰੱਬ ਨੇ ਉਹਨਾਂ ਦੀ ਦੁਆ ਕਬੂਲ ਕਰ ਲਈ। ਫਸਰਫ ਅਨ ਹੋ ਕਹੀਦਾ ਹੁੰਦਾ, ਔਰ ਉਹਨਾਂ ਦੀ ਇਸ ਇਹਨਾਂ ਦੀ ਚਾਲਾਂ ਉਹਨਾਂ ਦੀ ਚਾਲ ਨੂੰ ਯੂਸਫ ਤੋਂ ਦੂਰ ਕਰ ਦਿੱਤਾ। ਇਨਹੂ ਸਮੀਉਲ ਅਲੀਮ, ਕੋਈ ਸ਼ੱਕ ਨਹੀਂ ਅੱਲਾਹ ਤਾਲਾ ਬੜਾ ਸੁਣਨ ਵਾਲਾ ਔਰ ਬੜਾ ਜਾਣਨ ਵਾਲਾ ਹੈ। ਸੁਮਾ ਬਦਾਲਾ ਹੁਮ ਮੈਂ ਬਾਦ ਮਾ ਰਾਬੁਲ ਆਯਾਤੀ, ਇਹਦੇ ਬਾਵਜੂਦ ਕਿ ਉਹਨੇ ਸਾਰੀਆਂ ਨਿਸ਼ਾਨੀਆਂ ਦੇਖ ਲਈਆਂ ਸਨ, ਉਹਨਾਂ ਦੇ ਸਾਰਿਆਂ ਦੀ ਇਹੋ ਹੀ ਸਲਾਹ ਬਣੀ ਲਾ ਯਸ ਜੋ ਨੂੰ ਨਹੁ ਹੱਤਾਹੀਨ, ਕਿ ਕੁਛ ਅਰਸੇ ਦੇ ਵਾਸਤੇ ਉਹ ਯੂਸਫ ਨੂੰ ਜੇਲ੍ਹ ਵਿੱਚ ਪਾ ਹੀ ਦੇਣ। ਬਾਰਕੱਲਾਹੁ ਲੀ ਵਲਕੁਮ ਫਿਲ ਕੁਰਾਨ ਅਲ-ਅਜ਼ੀਮ ਵਨਫਾਨੀ ਵਇਯਾਕੁਮ ਬਿਲ ਆਯਾਤ ਵਜ਼ਿਕਰ ਹਕੀਮ।
فَمُحَمَّدُنَا هُوَ سَيِّدُنَا فَالْعِزُّ لَنَا لِإِجَابَتِهِ اللَّهُ اللَّهُ